परमात्मा पुत्र की दात बख्शेगा। अकाल पुरख ने मेहर की घर में पुत्र पैदा होया। सतसंग जी खुशियां मनाईया गई जब भगत कबीर जी 8 साल के हो तो मलाणा ने कह के उन्होंने सुनत करनी चाहिए कि यह कोई इस्लाम का असूल है। जो काजी को सद्या गया कि वह उस तरह लेके कलमा पढ़ना, भगत कबीर जी पूछते हैं की कर रहे हो, कहते तेरी सुनत करनी है। कहते किस लिए करनी है, क्यों सुनत करनी है? काजी राम सिंह के बड़े बच्चों की मैं सुनत की है। बच्चे दुख नाल वर्लाप तो करते ने, डरते ने, कई बार दौड़ते भी ने, पर किसी ने अगर यह उत्तर नहीं किया। तो भगत कबीर जी ने फिर अगे होर पूछना किया कि तुम ये सुनत किस लिए करते हो? कहते जी फिर दरगाह के मनुख प्रवान होंदा है, अल्लाह ताला की खुदा की रहमत होंदी है, खुशी होंदी है। तो फिर पूछया हली उम्र छोटी है कि जे तुम मर्द की सुनत करते हो तो औरतों की भी सुनत कर सकते हो? ये तो बड़ा घबराया, बुरा भला बोलिया काजी भगत कबीर जी ने। हली उम्र छोटी है पर जन्मा गुरमात्रा के सिमरन का रंग चढ़िया होया है। बेपरवाह होकर इतों भगत कबीर जी चले गए कि मैं सुनत नहीं करानी। बाद बाणी भी उन्होंने अंकित किया सुनत की औरत भी होगा। सो सुनत किए कहते जे असी तुरक भी होगा औरत क्या का करिए, कहते फिर औरत का क्या करेंगे भाई? ये तादिक होर भी जो जिमें जिमें भगती लीन होंगे गए, संगत बढ़ती गई, ये आप बनारस तो मगर भी चले जाते क्योंकि काशी के बहुत सारे विद्वानों की पंडितों की बड़ी भरमार से, चर्चा करके भी उन्होंने हरा देंगे पर आप एकांत में रेंगे। जो बहुत शोभा वधी तो भगत कबीर जी ने पूछन लगे भगत जी आप जी बड़े निडल हो। उन्हें हाथ जोड़े भगत जी कहिंदा नहीं मैं तो डरदा भी हाँ, कई गल्लां तो मैं शर्मिंदा भी हुंदा। कहिंदे असीं भिणी वेखे आप जी नूं डरदा, कहिंदे कि मेरे मन में डर हैगा है। कहिंदे किस गल का डर है? कि उन्हां शब्द उचारे हर जस सुनना हर जस गावा है, बातें ही समान करावा है, ऐसे लोगन छोकला कही है जो प्रण किए भगत के बाहर तिन तो सदा डराने रही है। कहिंदे मैं तो डर ही लगता रहिंदा। जिहड़े साबित लोग ने जिहड़े केवल किंतु परंतु ते लगे रहिंदे ने, तर्कां ते लगे रहिंदे ने, भाव भगती तो वांझे ने, उन्होंने कहिंदे असीं साबित समझदे हां। तो कहिंदे फिर भाई की करना चाहिए भगती, सानू भी कोई तरीका दसो। तो उन्हां तरीके समझाए, कहिंदे भाई कबीर साबित संग ना कीजिए दूरे जाइए भाग, बसल कारो परसिया तो कुछ लागा दाग। कहिंदे जिवें काले भांड्यां नूं शो भी जावे ना कपड़ा तां भी दाग लग जांदा। इस करके इन्हां साबित लोकां तों पासा ही वटना चाहीदा। इत्थे आदिक साध संग धन गुरु ग्रंथ साहिब जी की बाणी विच 514 शब्द ते श्लोक हन भगत जी दे। सतगुरु जी ने बड़ी कृपा कीती, धन गुरु नानक साहिब सच्चे पातशाह जी दा नाल भी मेल मिलाप होया, गुरु साहिब दीआं बख्शां होईआं, तां गुरु साहिब दे विच धन गुरु ग्रंथ साहिब जी विच बाणी अंकित होई। अज श्रोमणी गुरद्वारा प्रबंधक कमेटी वल्लों इसी स्थान ते उन्होंने निमित्त श्री अखंड पाठ साहब के जाप चल रहे हैं। दीवान की समाप्ति तो बाद ढोल पड़ेगा, कीर्तन होगा, दीवान सजनगे। सारे सिख संगतों भगत जी ने 120 साल की उम्र गुजार के भ्रमण करके भगती करके बंदगी जुड़ के बहुत लोगों के भरम तोड़े। सो ऐसे श्रोमणी भगत भी सारे सिख जगत को सिख संगतों बहुत बहुत बधाई होवे जिन्होंने महान घालना ढाल के गुरबाणी का उपदेश बख्शिश किया है। ਆਓ ਸਤਿਗੁਰੂ ਪਾਤਸ਼ਾਹ ਜੀ ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਸ੍ਰੀ ਮੁੱਖ ਵਾਕ ਦੇ ਵਿੱਚ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ, ਪ੍ਰੇਮ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਲਾਸਰੀ ਮਹੱਲਾ ਪਹਿਲਾ, ਕਾਲਾ ਕਾਗਦ ਮਨ ਪਰਵਾਣਾ।
ਗੁਰੂ ਜੀ ਤਲਾਸਰੀ ਰਾਜ ਦੇ ਵਿੱਚ ਕਿਰਪਾ ਕਰ ਰਹੇ ਨੇ। ਸਤਿਗੁਰੂ ਦੇ ਪਾਸ ਇੱਕ ਬ੍ਰਾਹਮਣ, ਇੱਕ ਕਾਜ਼ੀ, ਇੱਕ ਜੋਗੀ ਮਿਲ ਕੇ ਆਏ ਤੇ ਸਭ ਨੇ ਆਪੋ ਆਪਣੇ ਰਸਤਿਆਂ ਦੀ, ਆਪਣੇ ਆਪਣੇ ਪੰਧਾਂ ਦੀ, ਆਪੋ ਆਪਣੇ ਮਾਰਗਾਂ ਦੀ ਵਡਿਆਈ ਕੀਤੀ ਕਿ ਸਤਿਗੁਰੂ ਜੀ ਸਾਡੇ ਤੇ ਬਖਸ਼ਿਸ਼ ਕਰੋ ਤੇ ਸਾਡਾ ਰਾਹ ਸਭ ਤੋਂ ਉੱਤਮ ਹੈ। ਜੋਗੀ ਨੇ ਆਪਣੀਆਂ ਸਿਫਤਾਂ ਕੀਤੀਆਂ, ਕਾਜ਼ੀ ਨੇ ਆਪਣੀਆਂ ਕੀਤੀਆਂ, ਪੰਡਿਤ ਨੇ ਆਪਣੀਆਂ ਕੀਤੀਆਂ, ਪਰ ਇਹ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਡਰ ਹੈ। ਖੱਤਰੀ ਬ੍ਰਾਹਮਣ ਸੂਰ ਵੈਸ ਉਪਦੇਸ਼ ਚੌ ਵਰਨਾ ਤੋਂ ਸਾਂਝਾ। ਸਤਿਗੁਰੂ ਜੀ ਕਹਿੰਦੇ ਬਹਿ ਜੋ ਭਾਈ, ਤੁਹਾਨੂੰ ਸਮਝਾਉਂਦੇ ਹਾਂ ਕਿ ਅਸਲ ਪ੍ਰਭੂ ਭਗਤੀ ਦਾ ਮਾਰਗ ਕੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਾਇਆ ਕਾਗਦ ਮਨ ਪਰਵਾਣਾ। ਕਹਿੰਦੇ ਭਾਈ ਜਿਹੜਾ ਸਾਡਾ ਸਰੀਰ ਹੈ ਇਹ ਤੇ ਇੱਕ ਕਾਗਦ ਦੀ ਵਿਆਈ ਹੈ, ਇਹਦੇ ਤੇ ਚਾਰ ਕੁ ਬੂੰਦਾਂ ਪਾਣੀ ਦੀਆਂ ਪੈਣ ਇਹ ਆਪਣਾ ਆਪ ਗਵਾ ਬੈਠਦਾ ਹੈ। ਇਸੇ ਤਰ੍ਹਾਂ ਇਸ ਕਾਇਆ ਨੂੰ ਜਰਾ ਕੋਈ ਰੋਗ ਲੱਗ ਜਾਵੇ ਨਾ ਇਹ ਕਾਇਆ ਵੀ ਢਲ ਜਾਂਦੀ ਹੈ, ਅਥਵਾ ਕਾਲ ਰੂਪ ਪਾਣੀ ਪੈ ਜਾਵੇ ਤੇ ਖਤਮ ਹੋ ਜਾਂਦੀ ਹੈ। ਪਰ ਮਨ ਪ੍ਰਵਾਣਾ, ਮਨ ਇਸ ਨੂੰ ਪ੍ਰਵਾਨ ਕਰਕੇ ਮੰਨੀ ਬੈਠਾ ਕਿ ਇਹ ਸਦੀਵੀ ਰਹਿਣ ਵਾਲੀ ਮੇਰੀ ਕਾਇਆ ਹੈ, ਅਥਵਾ ਜਿਹੜਾ ਮਨ ਹੈ ਇਹ ਕਈ ਤਰ੍ਹਾਂ ਦੇ ਪ੍ਰਵਾਨੇ ਲਿਖਦਾ ਹੈ ਕਿ ਮੇਰੀ ਕਾਇਆ ਵਿੱਚ ਆ ਗੁਣ ਹੈ, ਮੈਂ ਬਹੁਤ ਕਵੀ ਹਾਂ, ਮੈਂ ਬੜਾ ਵਿਦਵਾਨ ਹਾਂ, ਮੈਂ ਬੜਾ ਸਾਇੰਸਦਾਨ ਹਾਂ, ਮੈਂ ਬੜਾ ਸਿਆਣਾ ਹਾਂ, ਇਤਿਹਾਸਕ ਆਪਣੇ ਆਪ ਦੇ ਉੱਪਰ ਬਹੁਤ ਮਾਣ ਕਰਦਾ ਹੈ, ਕਈ ਪ੍ਰਵਾਨੇ ਲਿਖੀ ਫਿਰਦਾ ਹੈ ਆਪਣੇ ਨਾਲ। ਸਤਿਗੁਰੂ ਜੀ ਫਰਮਾਉਂਦੇ ਪਰ ਭਾਈ ਇਹ ਢਲ ਜਾਣ ਵਾਲੀ ਕਾਇਆ ਹੈ।
ਸਿਰ ਕੇ ਲੇਖ ਨਾ ਪੜੇ ਆਣਾ,
ਜਿਹੜੇ ਸ਼੍ਰੋਮਣੀ ਲੇਖ ਪਰਮਾਤਮਾ ਨੇ ਸਾਡੇ ਸਿਰ ਤੇ ਲਿਖੇ ਨੇ, ਕਹਿੰਦੇ ਭਾਈ ਇਹ ਆਣਾ ਉਹਨੂੰ ਬੇਸਮਝ ਸਮਝਦਾ ਨਹੀਂ ਕਿ ਸਾਡੇ ਸਿਰ ਤੇ ਲੇਖ ਵੀ ਲਿਖੇ ਨੇ। ਜੇ ਤੂੰ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਇਹ ਤੇ ਉਸ ਦਿਨ ਹੀ ਲਿਖੇ ਗਏ, ਪਰ ਇਹਨੂੰ ਇਹ ਸਮਝਣ ਤੋਂ ਅਸਮਰੱਥ ਹੈ, ਇਹਦੀ ਸਮਝ ਤੋਂ ਪਰੇ ਦੀ ਗੱਲ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਸਲ ਵਿੱਚ ਉਸ ਸ਼੍ਰੋਮਣੀ ਲੇਖਾਂ ਨੂੰ ਸਮਝਦਾ ਨਹੀਂ ਹੈ।
ਦਰਗਹਿ ਘੜੀਐ ਤੀਨੇ ਲੇਖ,
ਭਾਈ ਜਿਵੇਂ ਸੰਸਾਰੀ ਦਰਗਾਹ ਦੇ ਵਿੱਚ, ਅਦਾਲਤ ਦੇ ਵਿੱਚ, ਸਰਕਾਰਾਂ ਦੇ ਦਰਬਾਰਾਂ ਦੇ ਵਿੱਚ ਤਿੰਨ ਤਰ੍ਹਾਂ ਦੇ ਛਿੱਕੇ ਘੜੇ ਜਾਂਦੇ ਆ, ਇੱਕ ਮੋਹਰਾਂ ਹੁੰਦੀਆਂ, ਇੱਕ ਸਾਧ ਜੀ ਰੁਪਏ ਹੁੰਦੇ ਹਨ, ਇੱਕ ਪੈਸੇ ਹੁੰਦੇ ਹਨ। ਮੋਹਰਾਂ ਦੇ ਵਿੱਚ ਸੋਨਾ ਲੱਗਾ ਹੁੰਦਾ, ਜਿਹੜੇ ਰੁਪਏ ਉਹ ਚਾਂਦੀ ਦੇ ਹੁੰਦੇ ਹਨ, ਜਿਹੜੇ ਪੈਸੇ ਮੋਰੀ ਵਾਲੇ ਪੈਸੇ ਜਾਂ ਪਹਿਲਾਂ ਡੱਬਰ ਪੈਸੇ ਕਹਿ ਜਾਂਦੇ ਸਨ, ਕਹਿੰਦੇ ਉਹ ਤਾਂਬੇ ਦੇ ਪੈਸੇ ਹੁੰਦੇ ਆ। ਇਸੇ ਤਰ੍ਹਾਂ ਕਹਿੰਦੇ ਭਾਈ ਇਹ ਦਰਗਾਹ ਦੇ ਵਿੱਚ ਜਿਹੜੇ ਨਾ ਦਰਗਾਹ ਘੜੀਆ ਤਿੰਨੇ ਲੇਖ, ਕਹਿੰਦੇ ਵੇਖੋ ਜਿਹੜਾ ਮੋਹਰ ਹੈ ਉਹ ਸੋਨੇ ਨਾਲ ਉਸਦੀ ਪਛਾਣ ਹੈ, ਰੁਪਏ ਦੀ ਚਾਂਦੀ ਨਾਲ ਪਛਾਣ ਹੈ ਤੇ ਪੈਸੇ ਦੀ ਤਾਂਬੀ ਨਾਲ ਪਛਾਣ ਹੈ। ਇਸੇ ਤਰ੍ਹਾਂ ਦੀ ਮਨੁੱਖਤਾ ਦੀ ਮਹਾਰਾਜ ਨੇ ਘਾਟ ਘੜੀ ਹੈ, ਇਹਦੇ ਵਿੱਚ ਤਿੰਨ ਲੇਖ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹਨਾਂ ਤਿੰਨਾਂ ਗੁਣਾਂ ਕਰਕੇ ਇਹ ਮਨੁੱਖ ਦੀ ਘਾਟ ਘੜੀ ਹੈ।
ਛੋਟਾ ਕਾਮ ਮਯਾਵੈ ਵੇਖ,
ਭਾਈ ਜੇ ਇਹਨਾਂ ਵਿੱਚ ਖਤਿਆਈ ਹੋਵੇ ਫਿਰ ਇਹ ਕਿਸੇ ਵੀ ਕੰਮ ਨਹੀਂ ਆਉਂਦਾ।
ਨਾਨਕ ਜੇ ਵਿੱਚ ਰੁਪਾ ਹੋਵੇ,
ਭਾਈ ਜੇ ਇਸ ਰੁਪਈਏ ਦੇ ਵਿੱਚ ਰੁਪਾ ਚਾਂਦੀ ਹੋਵੇ, ਜਿਹਦੀ ਪਰਖਣਾ ਹੋਵੇ ਨਾ, ਤੇ ਉਹ ਕਹਿੰਦੇ ਜਿਹਨੇ ਪੈਸੇ ਲੈਣੇ ਪਰਖ ਕੇ ਵੇਖਦਾ ਹੈ ਵੀ ਪੈਸਾ ਸਹੀ ਹੈ। ਹਜ਼ੂਰ ਫਰਮਾਉਂਦੇ ਜੇ ਵਿੱਚ ਭਾਈ ਉਹਦੇ ਸਹੀ ਤੋਲ ਨਾਪ ਦੇ ਮੁਤਾਬਕ ਉਸ ਰੁਪਏ ਦੇ ਵਿੱਚ ਚਾਂਦੀ ਹੋਵੇ,
ਖਰਾ ਖਰਾ ਆਖੇ ਸਭ ਕੋਈ,
ਕਹਿੰਦੇ ਨੇ ਇਹ ਖਰਾ ਭਾਈ, ਇਹ ਜਿੱਥੇ ਮਰਜ਼ੀ ਵਰਤ ਲਓ, ਜੋ ਮਰਜ਼ੀ ਸਮਾਨ ਲੈ ਲਓ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਨਾਨਕ ਜੀ ਵਿੱਚ ਰੁਪਾ ਹੋਏ, ਕਹਿੰਦੇ ਭਾਈ ਜਿਹੜੇ ਮਨੁੱਖ ਦੇ ਵਿੱਚ ਹਜ਼ੂਰ ਫਰਮਾਉਂਦੇ ਨੇ ਕਿ ਦਰਗਾਹ ਦੇ ਵਿੱਚ ਜਿਹੜੇ ਤਿੰਨੇ ਸਤੋ ਗੁਣ ਤੇ ਰਮੋ ਗੁਣ ਤੇ ਤਵੋ ਗੁਣ ਨੇ। ਜਿਹੜੇ ਸਤੋ ਗੁਣ ਨੇ ਉਹ ਤਾਂ ਗਿਆਨ ਦੇ ਧਾਰਨੀ ਨੇ, ਜਿਹੜੇ ਉਹ ਸੋਨੇ ਦੇ ਨਿਆਈ ਨੇ ਸਾਧ ਸੰਗ, ਉਹ ਗਿਆਨ ਨੂੰ ਪ੍ਰਾਪਤ ਕਰਦੇ ਨੇ। ਤੇ ਜਿਹੜੇ ਰਾਸੀ ਸੁਭਾਅ ਦੇ ਲੋਕ ਨੇ ਉਹ ਕਹਿੰਦੇ ਰੁਪਏ ਦੇ ਨਿਆਈ, ਕਾਸ਼ੀ ਦੇ ਨਿਆਈ ਹਨ। ਤੇ ਇਸੇ ਤਰ੍ਹਾਂ ਜਿਹੜੇ ਤਾਮਸੀ ਸੁਭਾਅ ਦੇ ਨੇ ਉਹ ਤਾਂਬੇ ਦੇ ਨਿਆਈ ਹਨ। ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇਹਨਾਂ ਦਾ ਜੇ ਆਪਾਂ ਵੇਖਾਂਗੇ ਤੇ ਜੇ ਖੋਟਾ ਕਾਮ ਨਾ ਆਵਾ ਵੇਖ, ਕਹਿੰਦੇ ਜੇ ਵਿੱਚ ਰੁਪਾ ਰਹਿਣਾ ਹੋਵੇ, ਰੁਪਾ ਕੀ ਹੈ? ਧਰਮ। ਜਿਹੜਾ ਮਨੁੱਖ ਭਾਵੇਂ ਕਾਜੀ ਆ, ਭਾਵੇਂ ਬ੍ਰਾਹਮਣ ਹੈ ਤੇ ਭਾਵੇਂ ਜੋਗੀ ਹੈ, ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜੇ ਤੁਹਾਡੇ ਵਿੱਚ ਧਰਮ ਦੀ ਅੰਸ਼ ਨਹੀਂ, ਧਰਮ ਦੀ ਪਰਪੱਕਤਾ ਨਹੀਂ, ਇਹ ਇੱਕ ਧਾਤ ਦੀ ਨਿਆਈ ਹੈ। ਧਰਮ ਧਰਮ ਬੁਨਿਆਦ ਹੈ, ਇਹ ਧਰਮ ਤੋਂ ਸਾਡੀਆਂ ਘਾੜਤਾਂ ਕਰੀਆਂ ਗਈਆਂ, ਰਜੋ ਗੁਣ ਤੇ ਤਮੋ ਗੁਣ ਸਤੋ ਗੁਣ। ਜੇ ਧਰਮ ਤੋਂ ਹੀਣੇ ਹਾਂ, ਧਰਮ ਤੋਂ ਉਲਟ ਚੱਲਦੇ ਹਾਂ, ਤੇ ਫਿਰ ਸਾਡਾ ਅਸੀਂ ਕਿਤੇ ਵੀ ਕੰਮ ਨਹੀਂ ਆਉਣ ਵਾਲੇ। ਜਿੱਥੇ ਪਰਖ ਹੋਵੇਗੀ ਨਾ, ਖੋਟੇ ਸਾਬਤ ਹੋ ਜਾਵਾਂਗੇ। ਪਰ ਮਹਾਰਾਜ ਕਹਿੰਦੇ ਜੇ ਨਾਨਕ ਜੇ ਵਿੱਚ ਰੁਪਾ ਹੋਵੇ ਤੇ ਜੇ ਵਿੱਚ ਧਰਮ ਦੀ ਅੰਸ਼ ਹੋਵੇ, ਧਰਮ ਦੀ ਪਰਪੱਕਤਾ ਹੋਵੇ, ਤੇ ਉਹਨਾਂ ਦੀਆਂ ਪਰਖਾਂ ਤੇ ਸਾਧ ਸੰਗਤ ਜਿੱਥੇ ਮਰਜ਼ੀ ਹੋ ਜਾਣ, ਉੱਭਰਦੇ ਦੇਗਿਆਂ ਵਿੱਚ ਹੋਣ, ਜੰਗ ਦੇ ਮੈਦਾਨਾਂ ਵਿੱਚ ਹੋ ਜਾਣ, ਵੱਡੀਆਂ ਵੱਡੀਆਂ ਸਰਕਾਰਾਂ ਦਾ ਮੱਥਾ ਲਾਉਣਾ ਪੈ ਜਾਵੇ, ਧਰਮ ਦੇ ਸੱਚ ਦੀ ਖਾਤਰ ਉਹ ਖਰੇ ਉਤਰਦੇ ਨੇ। ਇਸ ਵਾਸਤੇ ਨਾਨਕ ਜੇ ਵਿੱਚ ਰੁਪਾ ਹੋਏ, ਜੇ ਵਿੱਚ ਭਾਏ ਧਰਮ ਦੀ ਅੰਸ਼ ਦੀ ਪਰਪੱਕਤਾ ਹੋਵੇ।
ਖਰਾ ਖਰਾ ਆਖੈ ਸਭ ਕੋਈ।
ਕਹਿੰਦੇ ਪਈ ਇਹਨੇ ਕਮਾਲ ਕਰ ਦਿੱਤੀ, ਇਹਦਾ ਖੋਪਰ ਲੈ ਗਿਆ ਪਰ ਕੇਸ ਨਹੀਂ ਕੱਟੇ ਗਏ, ਬੇਬੀਆਂ ਚ ਉੱਬਲ ਗਿਆ ਪਰ ਇਹਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪੱਲਾ ਨਹੀਂ ਛੱਡਿਆ। ਸਾਧ ਸੰਗਤ ਜੀ ਸਿਰ ਤੋਂ ਸੀਸ ਲੱਥ ਗਿਆ, ਪਰ ਮੈਦਾਨੇ ਯੁੱਧ ਦੇ ਵਿੱਚ ਤੋਂ ਯੁੱਧ ਲੜਦਿਆਂ ਹੋਇਆ ਕਮਾਲਾਂ ਕਰ ਦਿੱਤੀਆਂ। ਕਹਿੰਦੇ ਇਹ ਤੇ ਖਰੇ ਆ ਭਾਈ, ਇਹਨਾਂ ਦੇ ਵਿੱਚ ਧਰਮ ਦੀ ਪਰਪੱਕਤਾ ਹੈ, ਇਹ ਤਾਂ ਦੁਨੀਆਂ ਦੇ ਵਿੱਚ ਹਮੇਸ਼ਾ ਲਈ ਖਰੇ ਪਰਖੇ ਜਾਂਦੇ ਨੇ, ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਖਰਿਆਂ ਦੇ ਵਿੱਚ ਨਾਮ ਉਜਾਗਰ ਹੋ ਜਾਂਦਾ ਹੈ।
ਕਾਜੀ ਕੂੜ ਬੋਲ ਮਨ ਖਾਏ।
ਰਾਮਦੇਵ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਅਰਬੀ ਦੇ ਵਿੱਚ ਕਾਜੀ ਕਾਜੀ ਨੂੰ ਕਹਿੰਦੇ ਆ, ਇੱਥੇ ਸਤਿਗੁਰੂ ਨੇ ਉਹੀ ਸ਼ਬਦ ਵਰਤੇ ਨੇ। ਕਹਿੰਦੇ ਕਾਜੀ ਕੂੜ ਬੋਲ ਮਲ ਖਾਏ। ਕਹਿੰਦੇ ਲਓ ਭਾਈ ਸਮਝਾਉਣੇ ਆ, ਜਿਹੜਾ ਕਾਜੀ ਹੈ, ਕਾਜੀ ਅਸਲ ਵਿੱਚ ਜੱਜ ਹੁੰਦਾ, ਉਹਨੇ ਇਨਸਾਫ ਕਰਨਾ ਹੁੰਦਾ। ਤੇ ਜੇ ਕਹਿੰਦੇ ਕਾਜੀ ਕੂੜ ਬੋਲੇ, ਝੂਠ ਬੋਲੇ, ਤੇ ਫਿਰ ਤਾਂ ਕਹਿੰਦੇ ਭਾਈ ਕੂੜ ਬੋਲ ਮਰਦਾਰ ਖਾਏ। ਕਹਿੰਦੇ ਭਾਈ ਇਸ ਤਰ੍ਹਾਂ ਜਿਹੜਾ ਕਾਜੀ ਹੋ ਕੇ ਜਿਹਨੇ ਨਿਆਂ ਕਰਨਾ, ਇਨਸਾਫ ਕਰਨਾ, ਉਹੀ ਝੂਠ ਬੋਲਣ ਲੱਗ ਪਵੇ।
ਬ੍ਰਾਹਮਣ ਨਾਵੈ ਜੀਆ ਕਾਏ।
ਕਾਜੀ ਕੂੜ ਬੋਲ ਮਲ ਖਾਏ। ਕਹਿੰਦੇ ਜਿਹੜਾ ਕਾਜੀ ਹੈ ਨਾ, ਜੇ ਕੂੜ ਬੋਲਦਾ, ਝੂਠ ਬੋਲਦਾ, ਸਮਝ ਲਓ ਉਹ ਮਲ ਖਾਂਦਾ, ਦੰਦ ਵੀ ਖਾਂਦਾ, ਇਸ ਕਰਕੇ ਉਹਦਾ ਧਰਮ ਇਜਾਜ਼ਤ ਨਹੀਂ ਦਿੰਦਾ। ਧਰਮ ਦੀ ਪਰਪੱਕਤਾ ਮਲ ਦੇ ਵਿੱਚ ਰਹਿਣੀ ਚਾਹੀਦੀ ਹੈ। ਇਸ ਵਾਸਤੇ ਜੇ ਧਰਮ ਨੂੰ ਤਿਆਗ ਕੇ ਝੂਠ ਬੋਲਦਾ ਤੇ ਮਲ ਖਾਂਦਾ ਹੈ, ਹਜੇ ਬਰਮਾਉਂਦੇ ਬ੍ਰਾਹਮਣ ਨਾਵੈ ਜੀਆ ਤਾਏ। ਇੱਕ ਵਾਰੀ ਕਸ਼ਮੀਰ ਵਿੱਚ ਗਏ ਮਹਾਂਪੁਰਖ ਵੱਡੇ ਸੰਤ ਗਿਆਨੀ ਗੁਰਬਚਨ ਸਿੰਘ ਜੀ, ਖਾਲਸਾ ਮਹਾਂਪੁਰਖ। ਤੇ ਇਹ ਆਮ ਹੀ ਸਿੱਖ ਸ਼ੰਕਾ ਕਰਦੇ ਸਨ ਕਿ ਬ੍ਰਾਹਮਣ ਤਾਂ ਜੀਆਂ ਦਾ ਘਾਤ ਨਹੀਂ ਕਰਦੇ, ਤੇ ਕਹਿੰਦੇ ਭਾਈ ਅਨੰਤ ਰਾਗ ਤੇ ਚਲੇ ਗਏ, ਕਿਸ਼ਤੀ ਦੇ ਵਿੱਚ ਕੁਝ ਬ੍ਰਾਹਮਣ ਗੀਤਾ ਦਾ ਪਾਠ ਕਰਦੇ ਜਾਂਦੇ ਨੇ, ਤੇ ਉਸੇ ਕਿਸ਼ਤੀ 'ਚ ਸਿੰਘ ਵੀ ਬੈਠ ਗਏ, ਤੇ ਉਹਨਾਂ ਨੇ ਪਾਣੀ ਵਿੱਚ ਕੁੰਡੀਆਂ ਸਿੱਟੀਆਂ ਹੋਈਆਂ। ਜਿਵੇਂ ਕੁੰਡੀ ਫਸਦੀ ਹੈ ਤੇ ਉਹ ਮੱਛੀ ਨੂੰ ਪਕੜ ਕੇ ਬੇੜੀ ਵਿੱਚ ਰੱਖ ਲੈਂਦੇ ਨੇ, ਤੇ ਉਸੇ ਹੀ ਤੱਬੇ ਦੇ ਥੱਲੇ ਰੱਖ ਲੈਂਦੇ ਜਿਹਦੇ ਉੱਪਰ ਗੀਤਾ ਰੱਖੀ ਪੜ੍ਹਦੇ ਆ, ਉਹ ਥੱਲੇ ਮੱਛੀਆਂ ਰੱਖੀ ਜਾਂਦੇ ਆ। ਜਿਹਦੇ ਸਾਰੀ ਸ਼ੰਕਾ ਹੀ ਦੂਰ ਹੋ ਗਈ ਜਲ ਤੂਰੀਆਂ ਕਹਿ ਕੇ, ਨਾਲੇ ਤਾਂ ਗੀਤਾ ਦਾ ਪਾਠ ਕਰੀ ਜਾਂਦੇ ਨੇ, ਨਾਲੇ ਜਲ ਤੂਰੀਆਂ ਦੀ ਸਬਜ਼ੀ ਬਣਾਉਣ ਵਾਸਤੇ ਵੀ ਪ੍ਰਬੰਧ ਕਰੀ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬ੍ਰਾਹਮਣ ਦਾ ਇਹ ਕੰਮ ਨਹੀਂ, ਬ੍ਰਾਹਮਣ ਦਾ ਕੰਮ ਹੈ ਦਇਆ ਕਰਨਾ, ਜੀਵਾਂ ਦਾ ਘਾਤ ਕਰਨਾ ਬ੍ਰਾਹਮਣ ਦਾ ਕੰਮ ਨਹੀਂ ਹੈ।
ਜੋਗੀ ਜੁਗਤ ਨ ਜਾਣੈ ਅੰਧੇ।
ਜਿਹੜਾ ਜੋਗੀ ਪਰਮਾਤਮਾ ਨਾਲ ਜੁੜਨਾ ਨਹੀਂ ਜਾਣਦਾ, ਜਿਹਨੇ ਯੋਗ ਦੀ ਪਤੰਜਲੀ ਨਹੀਂ ਸਿੱਖੀ, ਪਤੰਜਲੀ ਕੇਵਲ ਸਰੀਰ ਦੀ ਨਹੀਂ, ਕਹਿੰਦੇ ਗਿਆਨ ਇੰਦਰੀਆਂ ਤੱਕ ਇਸ ਦੀ ਜੁਗਤ ਹੋਣੀ ਚਾਹੀਦੀ ਹੈ ਯੋਗੀ ਨੂੰ। ਇਸ ਵਾਸਤੇ ਸਤਿਗੁਰੂ ਨੇ ਯੋਗੀ ਦੀ ਸ਼ਬਦ ਵੀ ਵਿਚਾਰੇ ਨੇ ਅੱਜ ਸਮਾਂ ਇਹਦਾ ਨਹੀਂ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਹਿੰਦੇ ਉਹ ਜੋ ਵੀ ਬੇਕਾਰ ਹੈ ਜਿਹਦਾ ਪ੍ਰਮਾਤਮਾ ਨਾਲ ਜੁੜਨਾ ਨਹੀਂ ਜਾਣਦਾ
ਉਜਾੜੇ ਕਾ ਬੰਦ
ਦੇਖੋ ਕਾਜੀ ਨੇ ਮੁਸਲਮਾਨ ਕੌਮ ਨੂੰ ਉਪਦੇਸ਼ ਦੇਣਾ ਸੀ ਤੇ ਉਦਾਸੀਆਂ ਨੂੰ ਜੋਗੀ ਨੇ ਉਪਦੇਸ਼ ਦੇਣਾ ਸੀ ਹਿੰਦੂਆਂ ਨੂੰ ਬ੍ਰਾਹਮਣਾਂ ਨੇ ਉਪਦੇਸ਼ ਦੇਣਾ ਸੀ ਇਹ ਉਜਾੜੇ ਵਿੱਚ ਉਜੜਨ ਤੋਂ ਇਸ ਸੰਸਾਰ ਉਜਾੜ ਵਿੱਚ ਉਜੜ ਥਾਵਾਂ ਤੋਂ ਬਚਾਉਣ ਵਾਸਤੇ ਇਹ ਬੰਧ ਪਾਇਆ ਸੀ ਕਿ ਇਹਨਾਂ ਨੇ ਪ੍ਰਚਾਰ ਦਾ ਧਰਮ ਦਾ ਬੰਧ ਪਾਉਣਾ ਸੀ ਪਰ ਕਹਿੰਦੇ ਜੇ ਆਪ ਹੀ ਧਰਮ ਤੋਂ ਹੋਏ ਨੇ ਇਹ ਆਪ ਹੀ ਸਾਧ ਸੰਗਤ ਜੀ ਧਰਮ ਦੇ ਰਸਤੇ 'ਚ ਬੰਧ ਬਣ ਕੇ ਬੈਠ ਗਏ ਉਜਾੜਾਂ ਵਿੱਚ ਫੈਲ ਗਏ
ਜੋ ਜੁਗਤ ਪਛਾਣ
ਗੁਰੂ ਜੀ ਆਪ ਜੀ ਕਿਰਪਾ ਕਰੋ ਮੇਲ ਕਰੋ ਸਾਨੂੰ ਦੱਸੋ ਕਿ ਜੋ ਵੀ ਕੌਣ ਹੁੰਦਾ ਹੈ ਕਾਜੀ ਕੌਣ ਹੁੰਦਾ ਹੈ ਬ੍ਰਾਹਮਣ ਕੌਣ ਹੁੰਦਾ ਆਪ ਕਿਰਪਾ ਕਰਕੇ ਸਮਝਾਉਣਾ ਕਰੋ ਜੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜੋ ਵੀ ਕੌਣ ਹੈ ਭਾਈ ਸੋ ਜੋ ਵੀ ਜੋ ਜੁਗਤ ਪਛਾਣ ਹੈ ਕਹਿੰਦੇ ਜਿਹੜੇ ਵਾਹਿਗੁਰੂ ਨਾਲ ਪਰਮਾਤਮਾ ਦੇ ਨਾਲ ਜੁੜਨ ਦੀ ਯੋਗਤੀ ਸਿੱਖ ਜਾਣ ਸੰਗਤ ਵਿੱਚ ਆਉਣ ਧਰਮ ਦੀ ਕਿਰਤ ਕਰਨ ਜਿਹੜੇ ਭਾਈ ਇਨਸਾਫ ਬੋਲਣ ਝੂਠ ਨਾ ਬੋਲਣ ਸੱਚ ਦੇ ਉੱਪਰ ਪਹਿਰਾ ਦੇਣ ਕਹਿੰਦੇ ਉਹ ਜੋਗੀ ਹੈ ਤੇ ਉਹ ਹੋਰਨਾਂ ਨੂੰ ਆਪਣੀ ਕਿਰਿਆ ਦੇ ਵਿੱਚ ਨਾ ਲਿਜਾਉਣ ਆਪਣੀ ਸੇਵਾ ਦੇ ਵਿੱਚ ਨਾ ਲਾਉਣ ਉਹ ਪਰਮਾਤਮਾ ਦੀ ਬੰਦਗੀ ਵਿੱਚ ਆਪਣੀ ਉਮਤ ਨੂੰ ਜੋੜਨ ਕਹਿੰਦੇ ਭਾਈ ਉਹ ਜੋਗੀ ਹੈ
ਪਰ ਸਾਡੀ ਇੱਕੋ ਜਾਣ
ਕਹਿੰਦੇ ਭਾਈ ਉਹਨਾਂ ਦੇ ਉੱਪਰ ਗੁਰੂ ਦੀ ਕਿਰਪਾ ਹੋਵੇਗੀ ਉਹ ਗੁਰੂ ਦੀ ਕਿਰਪਾ ਦੇ ਨਾਲ ਇੱਕੋ ਇੱਕ ਪਰਮਾਤਮਾ ਦਾ ਹੀ ਆਸਰਾ ਧਾਰਨ ਕਰ ਲੈਣਗੇ
ਕਾਜੀ ਸੋ ਗੁਰੇਟੀ ਕਰੈ
ਮਹਾਰਾਜ ਕਾਜੀ ਦੀ ਪ੍ਰਥਾਏ ਵੀ ਆਪ ਜੀ ਕਿਰਪਾ ਕਰੋ ਉਪਦੇਸ਼ ਦਿਓ ਕਹਿੰਦੇ ਭਾਈ ਲੈ ਸੁਣੋ ਕਾਜੀ ਕੌਣ ਹੋਣਾ ਚਾਹੀਦਾ ਕਹਿੰਦੇ ਕਾਜੀ ਉਹ ਹੋਵੇ ਜਿਹੜਾ ਆਪਣੀ ਬਿਰਤੀ ਨੂੰ ਸੰਸਾਰਾਕਾਰ ਬਿਰਤੀ ਤੋਂ ਉਲਟੀ ਕਰ ਲਵੇ ਹਜ਼ੂਰ ਨੇ ਫਰਮਾਇਆ ਮੁਸਲਮਾਨ ਮੋਮਦਲ ਹੋਵਾ ਹੈ ਅੰਤਰ ਕੀ ਮਨ ਦਿਲ ਤੇ ਧੋਵਾ ਹੈ ਦੁਨੀਆਂ ਰੰਗ ਨਾ ਆਵਾ ਮੇਰੇ ਜੋ ਕਸਮ ਪਾਠ ਕਿਉਂ ਪਾਪ ਹਰਾ ਕਹਿੰਦੇ ਕਾਜੀ ਨੂੰ ਕੀ ਕਰਨਾ ਚਾਹੀਦਾ ਹੈ ਕਾਜੀ ਕਹਿੰਦੇ ਆਪਣੀ ਬਿਰਤੀ ਨੂੰ ਪਦਾਰਥਾਂ ਵਿੱਚ ਨਾ ਜੋੜੇ ਲਾਲਚ ਵਸ ਨਾ ਜੋੜੇ ਅੱਲਾ ਖੁਦਾ ਦੇ ਨਾਲ ਬੰਦਗੀ ਦੇ ਵਿੱਚ ਆਪਣੀ ਬਿਰਤੀ ਨੂੰ ਜੋੜ ਲਵੇ
ਪਰ ਸਾਦੀ ਜੀਵਤ ਮਾਰੇ
ਅੱਲਾ ਖੁਦਾ ਦੇ ਨਾਲ ਉਹਦੀ ਬਿਰਤੀ ਜੁੜ ਗਈ ਤੇ ਫਿਰ ਕਹਿੰਦੇ ਭਾਈ ਜੀਵਤ ਭਾਵ ਤੋਂ ਮਰ ਜਾਏਗਾ ਭਾਵ ਜਿਉਂਦੇ ਹੀ ਉਹਦੇ ਜਿਹੜੇ ਇੰਦਰੇ ਗਿਆਨ ਇੰਦਰੇ ਕਰਮ ਇੰਦਰੇ ਨੇ ਉਹ ਖੋਟੇ ਕਰਮ ਤੋਂ ਹਟ ਜਾਣਗੇ ਉਹ ਸਤਸੰਗਤ ਵਿੱਚ ਚੱਲਣਗੇ ਪਰਮਾਤਮਾ ਦੀ ਦਇਆ ਦੇ ਅਨੁਸਾਰ ਰਜਾ ਦੇ ਵਿੱਚ ਰਹਿ ਕੇ ਉਹ ਅੱਲਾ ਖੁਦਾ ਨੂੰ ਪ੍ਰਸੰਨ ਕਰ ਲੈਣਗੇ
ਬ੍ਰਾਹਮਣ ਜੋ ਬ੍ਰਾਹਮਣ ਵਿਚਾਰ
ਮੰਨਦੇ ਕਿ ਭਾਈ ਅਸੀਂ ਤੇ ਉਹਨੂੰ ਬ੍ਰਾਹਮਣ ਮੰਨਦੇ ਹਾਂ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਜਿਹੜਾ ਅਕਾਲ ਪੁਰਖ ਦੀ ਵਿਚਾਰ ਕਰੇ ਉਹਨੂੰ ਅਸੀਂ ਬ੍ਰਾਹਮਣ ਮੰਨਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਕਿ ਜਦੋਂ ਇਹ ਤਿੰਨਾਂ ਦੇ ਕਵਾੜ ਖੁੱਲ ਗਏ ਤੇ ਅਸੀਂ ਤੇ ਇਹਨਾਂ ਨੂੰ ਆਮ ਸਾਧੂ ਸਮਝ ਕੇ ਆਪਣੇ ਆਪ ਦੀਆਂ ਜੋਤੀਆਂ ਉੱਤੀਆਂ ਦੱਸਣ ਆਏ ਸੀ ਕਿ ਅਸੀਂ ਵੱਡੇ ਹਾਂ ਅਸੀਂ ਵੱਡੇ ਹਾਂ ਜਦੋਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਤੇ ਉਸ ਵੇਲੇ ਸਾਰੇ ਹੱਥ ਤੇੜ ਕੇ ਤਿੰਨੇ ਬੈਠ ਗਏ ਹਜ਼ੂਰ ਕਹਿੰਦੇ ਨੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਕੇਵਲ ਸਾਧ ਸੰਗਤ ਉਹ ਬ੍ਰਹਮ ਦੇ ਵੇਦਾਂ ਵਿੱਚ ਸ਼ਾਸਤਰਾਂ ਵਿੱਚ ਇਹਨਾਂ ਦੇ ਵਿੱਚ ਹੀ ਉਲਝ ਕੇ ਨਾ ਰਹਿ ਜਾਵੇ ਬ੍ਰਹਮ ਦੀ ਪਛਾਣ ਕਰੇ ਵੇਦ ਦੇ ਆਰੰਭ ਦੇ ਵਿੱਚ ਓਅੰਕਾਰ ਲਿਖਿਆ ਹੋਇਆ ਹੈ ਉਸ ਓਅੰਕਾਰ ਦੀ ਪਛਾਣ ਕਰੇ
ਆਪ ਤਰੈ ਸਗਲੇ ਕੁਲ ਤਾਰੈ
ਭਾਈ ਜੇ ਇਸ ਰਸਤੇ ਤੇ ਚੱਲੇਗਾ ਤੇ ਫਿਰ ਆਪ ਵੀ ਇਹ ਸੰਸਾਰ ਤੋਂ ਤਰ ਜਾਏਗਾ ਤੇ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਤਾਰ ਲਵੇਗਾ
ਦਾਨ ਸੁਗੰਧ ਸੋਈ ਬਿਲ ਤੇਵਾ
ਭਾਈ ਉਹ ਸਿਆਣਾ ਹੈ ਦਾਨ ਸੁਗੰਧ ਉਹ ਹੈ ਜਿਹੜਾ ਆਪਣੇ ਦਿਲ ਤੋਂ ਵਿਕਾਰਾਂ ਦੀ ਮੈਲ ਨੂੰ ਧੋ ਦੇਵੇ ਉਹ ਭਾਈ ਸਿਆਣਾ ਹੈ ਉਹਨੂੰ ਅਸੀਂ ਦਾਨ ਸੰਬੰਧ ਮੰਨਦੇ ਹਾਂ
ਮੁਸਲਮਾਨ ਸੋਈ ਮਲ ਖੋਏ
ਉਹ ਮੁਸਲਮਾਨ ਹੈ ਇੱਕ ਵਾਰੀ ਪਹਿਲਾਂ ਵੀ ਸਤਿਗੁਰੂ ਦੇ ਪਾਸ ਆ ਕੇ ਮੁਸਲਮਾਨਾਂ ਨੇ ਬੜੀ ਵਡਿਆਈ ਕੀਤੀ ਕਿ ਅਸੀਂ ਜੀ ਬਹੁਤ ਚੰਗੇ ਹਾਂ ਸਾਡਾ ਧਰਮ ਬੜਾ ਉੱਚਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੁਸੀਂ ਬਹਿ ਜਾਓ سناؤ کی کرتے ہو، کبھی پانچ نمازاں پڑھ دو، پنجے سمے پڑھ دو، خدا دی جو رحمت ہے اس نے پراپت کیتا ہوا ہے، چپ کر گئے۔ تو سدگرو جی نے شبد اچاریا سی، مسلمان کہاون مشکل جی ہوئے تو مسلمان کہاوا ہے، اول اول دیر کر میٹھا مسکل مانا مال مساوا ہے، وہ مسلم دین محاوا ہے، یہ شبد اچارے سے۔ رب کی رجائے منے سر اوپر، کرتا منے آپ گواوا، کہندے بھائی رب کی رجا نو سر تے منے تاں اے مسلمان، نہیں تو کہ مسلمان ہے بھائی، جی کیول نام بھی مسلمان ہے، رب نے تسی منیا ہی نہیں۔ اس کر کے سدگرو پاتشاہ جی اتنے بھی کرپا کرتے ہیں، مسلمان سوئی مل تو ہے، کہندے وہ مسلمان ہے جہاں دل دے اوپر اپنے وکار کی مل تو دے گی،
پڑیا بوجے سو پروانا۔
سدگرو جی فرماؤ نے اتنے پڑھائی تھوڑی کہہ دی ہے، بھائی تھی انصاف پتا کم کرتے ہیں، ایک قاضی سی، قاضی دا بیل چھپڑ تے پانی پین گیا، اتنے تیلی دا بیل بھی چلا گیا، سو تیلی دا بیل تکڑا سی، بیل پڑ پے قاضی دے بلد دی لت توڑ دیتے، تے تیلی آپ ہی قاضی دے کول گیا کہ کیوں، تے انصاف تو انہیں کرنا ہے، دن بھی انہیں دینا ہے۔ کہن لگا قاضی صاحب، جے پشو آپس میں پڑ پین ایک دوسرے پشو کی لت ٹوٹ جائے، یہ مسئلہ کیوں حل ہو سکتا؟ کہ پشو کہڑا پڑھائے ہے کسی نے، یہ تو پشو ہے، پڑ پہ لت ٹوٹ گئی کوئی گل نہیں۔ ادو تک قاضی کا منڈا آیا، کہنے لگا بابا جان، اسی تیلی دے بلد نے اپنے بلد کی لت توڑ دی، کہ بلاؤ یہ واپس سدو، واپس سدیا، کہ جا منڈے لال کتےب لیا چک کے، وہ لال کتےب چک لیا، کہہ تیلی نے کہہ میں تینوں کتاب پڑھ کے جی لال کتاب سی نا وہ پڑھے تو بنا ہی تینوں میں کہہ دیتا سی، پر یہ تو مجھے پڑھ کے سونا پاؤں گا بھی جی بلد نے بلد کی لت توڑی تو وہ ڈن کی ہے، کیونکہ بلد آپتا ہے جنہیں توڑی وہ تیلی کا ہے، تو ہوں انصاف توڑو نا، اتنے انصاف تو اپنا دھرم چھڈ بیٹھا، تو پھر پڑھ کے سنایا، کہہ لال کتاب بخانا ایوں، تیلی بیل پڑھایا تیوں، کہندے کھال کھوائے کیا مسٹنڈ، بیل کا بیل پچاس روپے ڈنگ، کہندے اے لال کتاب کہندی ہے بیل دا بیل واپس دے سانو، تے پنجا روپیے جرمانہ، یہ ہے بھائی، کہندے آئے ہوں اج دیا سڈیا سرکار نے بھی سب آئے کیتا ہے، دھیان مار کے ویکو، جب اسی انصاف دی گل کیتی نا، سانو بھی کیا گیا بیل دا بیل پنجا روپے ڈنگ، سڈے بھی آئی ہوئی، تھوڑا پیچھے جا کے کیونکہ آ پچھلے ایک ہفتے تو تھی قوم کے وکھ وکھ ودوانوں کو گھرو گھر ہفتے بارے بہت ہی گمبھیر وچار سرون کی ہیں، سر سنگ جی تھوڑا جہ پچھوکڑ میں جائیے تو کیونیں سن 1947 جنہ لوکاں نے سکھ قوم نو وڑیا کے راج سوتا دے سبز باغ دکھا کے کہ تسی بھی اس راج بھاگ کے مالک ہوو گے، ساڈا بہت وڈا نقصان کرایا، کیونکہ سکھاں دے راج بھاگ غصے نوں ایک صدی ہو گئی سی، تے جنہاں نے سانوں اس پاسے بھرماونا شروع کیتا، انہاں دے راج بھاگ غصے نوں 700 سال ہو گیا سی، اتھے پنت نہرو، پنت موتی لال، ہور کئی انہاں دے خاندانی سات سنگت سکھ لیڈر کیا گیا بھی تھی سارے برا سی تھوڈے برا، تو جی انصاف کرن دا میلا آیا نا وہ جاتی مارے، سکھاں نے بنا کوئی پرواہ کیتیا کیا کوئی گل نہیں آپ سانجا راج کر لواں گے، بہت وڈا نقصان ہویا، ہندوستان پاکستان دی ونڈ ہوئی، بہتے سکھ پنجاب دے وچ جڑا اس پاسے پنجاب رہ گیا وہ وسے ہوئے سن، بڑی رمنیق انہوں کو زمین سن، تکڑے سن کروں، پر سب اس ونڈ نے ونڈ دیتے گئے، ایک تو پنجاب نو چیڑیا گیا پاڑ کے، تے پنجاب دے لوگ تپری واس ہو کے اتنے آئے ہندوستان دے وچ، سارے دھارمک پنجا صاحب، ننکانا صاحب، کرتارپور صاحب، ਸਾਧ ਸਿੰਘ ਜੀ ਡੇਰਾ ਸਾਹਿਬ ਇਹੋ ਜਿਹੇ ਜਾਨਤ ਪਿਆਰੇ ਗੁਰਧਾਮ ਉੱਧਰੋਂ ਰਹਿ ਗਏ। ਸਿੱਖਾਂ ਨੇ ਸਬਰ ਕੀਤਾ, ਦੋ ਮਹੀਨੇ ਹੋਏ 15 ਅਗਸਤ ਬੀਤੇ ਨੂੰ ਦੇਸ਼ ਦੀ ਆਜ਼ਾਦੀ ਜੀ ਨੂੰ ਕਿਹਾ, ਜਿਹੜੀ ਬਰਬਾਦੀ ਸਾਡੀ ਹੋਈ ਉਹਨੂੰ ਆਜ਼ਾਦੀ ਕਿਹਾ, ਅਸੀਂ ਵੀ ਆਜ਼ਾਦੀ ਮੰਨ ਲਿਆ। ਦੋ ਮਹੀਨੇ ਬੀਤੇ, ਭਾਰਤ ਦੇ ਗ੍ਰਹਿ ਮੰਤਰੀ ਨੇ ਪੰਡਿਤ ਨਹਿਰੂ ਦੀ ਅਗਵਾਈ ਵਿੱਚ ਇੱਕ ਸਰਕੂਲਰ ਕੱਢਿਆ ਸਾਰੇ ਪੰਜਾਬ ਦੇ ਡੀਸੀਆਂ ਨੂੰ ਕਿ ਇਹ ਜਿਹੜੀ ਸਿੱਖ ਕੌਮ ਹੈ ਇਹ ਜਰਾਇਮ ਪੇਸ਼ਾ ਕੌਮ ਹੈ, ਇਹਦੇ 'ਤੇ ਬਹੁਤ ਗੰਭੀਰਤਾ ਦੇ ਨਾਲ ਨਿਗਾਹ ਰੱਖੋ। ਉਦੋਂ ਹੁਸ਼ਿਆਰਪੁਰ ਦੇ ਵਿੱਚ ਸਰਦਾਰ ਕਪੂਰ ਸਿੰਘ ਡੀਸੀ ਲੱਗੇ ਹੋਏ ਸਨ, ਉਹਨਾਂ ਨੂੰ ਵੀ ਸਰਕੂਲਰ ਮਿਲ ਗਿਆ, ਉਹਨੇ ਮੱਥੇ 'ਤੇ ਹੱਥ ਮਾਰਿਆ ਕਿਉਂਕਿ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਵੀ ਉਹ ਸ਼ਾਮਲ ਸਨ, ਜਦੋਂ ਵੱਡੇ ਵੱਡੇ ਆਗੂਆਂ ਦੇ ਨਾਲ ਮੀਟਿੰਗਾਂ ਹੁੰਦੀਆਂ ਸਨ ਸਿੱਖ ਸਰਦਾਰਾਂ ਦੀਆਂ ਅਤੇ ਇਹਨਾਂ ਪੰਡਿਤ ਲੋਕਾਂ ਦੀਆਂ, ਇਹਨਾਂ ਹਿੰਦੂ ਆਗੂਆਂ ਦੀਆਂ ਜਿਨ੍ਹਾਂ ਨੇ ਬੜੇ ਵੱਡੇ ਵਾਅਦੇ ਕੀਤੇ ਸੀ, ਉਹਨੇ ਉਸੇ ਦਿਨ ਹੀ ਰਿਜ਼ਾਇਨ ਕਰ ਦਿੱਤਾ ਕਿ ਮੈਂ ਤਾਂ ਪਲ ਵੀ ਇਸ ਪਦ ਤੋਂ ਨਹੀਂ ਰਹਿਣਾ ਚਾਹੁੰਦਾ। ਆਜ਼ਾਦ ਭਾਰਤ ਦੇ ਵਿੱਚ ਪਹਿਲਾ ਡੀਸੀ ਸੀ ਇਹ ਸਿੱਖ ਸਰਦਾਰ, ਜਿਹਨੇ ਇਸ ਪਦਵੀ ਤੋਂ ਕੋਈ ਛੋਟਾ ਅਹੁਦਾ ਨਹੀਂ ਸੀ, ਇਸ ਪਦਵੀ ਤੋਂ ਰਿਜ਼ਾਇਨ ਕਰ ਦਿੱਤਾ, ਅਸਤੀਫਾ ਦੇ ਦਿੱਤਾ ਅਤੇ ਉਹਨੇ ਸਿੱਖ ਆਗੂਆਂ ਦੇ ਅੱਗੇ ਫਰਿਆਦ ਕੀਤੀ ਕਿ ਆਪਾਂ ਲੁੱਟੇ ਗਏ ਹਾਂ, ਆਪਣੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਸਾਧ ਸੰਗਤ। ਉਸ ਤੋਂ ਬਾਅਦ ਕੀ ਸੀ, ਅੱਜ ਵੀ ਜਦੋਂ ਅਸੀਂ ਬੈਠਦੇ ਹਾਂ ਸਾਨੂੰ ਪੁੱਛਦੇ ਹੈ ਵੀ ਆਪਰੇਸ਼ਨ ਬਲੂ ਸਟਾਰ ਦਾ ਕੋਈ ਹੋਰ ਰਸਤਾ ਨਹੀਂ ਸੀ? ਭਾਈ ਜਿਹਦੇ ਕੋਲ ਸ਼ਕਤੀ ਹੈ ਉਹਨੇ ਕਰਨਾ ਹੀ ਆਪਰੇਸ਼ਨ ਹੈ, ਕਰਨਾ ਹੀ ਹਮਲਾ ਹੈ, ਅਤੇ ਇਹਦਾ ਰਸਤਾ ਲੱਭਣਾ ਕਿਹਨੇ ਸੀ? ਸਿੱਖਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹਦੇ ਮੁਤਾਬਕ ਉਹ ਗੱਲ ਹੋਈ, ਸਾਨੂੰ ਜਰਾਇਮ ਪੇਸ਼ਾ ਕੌਮ ਦਾ ਠੱਪਾ ਲਾ ਦਿੱਤਾ, ਮੋਹਰ ਲਾ ਦਿੱਤੀ ਗਈ ਅਤੇ ਹੋਇਆ ਕਿ ਇੱਥੇ ਕਾਨੂੰਨ ਬਣੇ ਕਿ ਬੋਲੀ ਦੇ ਆਧਾਰਿਤ ਸੂਬੇ ਬਣਾਏ ਜਾਣਗੇ, ਸਭ ਸੂਬੇ ਬਣ ਗਏ ਪਰ ਪੰਜਾਬੀ ਸੂਬਾ ਨਾ ਬਣਿਆ, ਕਿਉਂਕਿ ਸਿੱਖ ਸੀ ਰਹਿੰਦੇ ਇੱਥੇ, ਕਿਤੇ ਜਰਾਇਮ ਪੇਸ਼ਾ ਇੱਥੇ ਰਹਿੰਦੇ ਸੀ ਨਾ, ਪੰਜਾਬੀ ਸੂਬਾ ਨਾ ਬਣਿਆ, ਮੋਰਚੇ ਲੱਗੇ, ਲੱਖਾਂ ਨੇ ਜੇਲ੍ਹਾਂ ਭਰੀਆਂ, ਸ਼ਹੀਦੀਆਂ ਹੋਈਆਂ ਅਤੇ ਫਿਰ ਉਹ ਪੰਜਾਬੀ ਸੂਬਾ ਦੇ ਦਿੱਤਾ, ਕਿਉਂਕਿ ਡੈਮੋਕ੍ਰੇਸੀ ਵੀ ਵਰਤਣੀ ਸੀ ਨਾ ਦੁਨੀਆ ਨੂੰ, ਡੈਮੋਕ੍ਰੇਟਿਕ ਦਾ ਢੰਡੋਰਾ ਵੀ ਪਿੱਟਣਾ ਸੀ ਦੁਨੀਆ ਦੇ ਵਿੱਚ ਵੀ ਅਸੀਂ ਤਾਂ ਜੀ ਸਭ ਨੂੰ ਇੱਕੋ ਜਿਹਾ ਸਮਝਦੇ ਹਾਂ, ਅੱਜ ਆ ਤੁਹਾਡੇ ਕੋਲ ਪੰਜਾਬ ਹੈ, ਇਹਦੇ 'ਚ ਨਾ ਤੁਹਾਡੀ ਰਾਜਧਾਨੀ, ਨਾ ਤੁਹਾਡੀ ਇੱਥੇ ਹਾਈ ਕੋਰਟ, ਨਾ ਪੰਜਾਬ ਦੇ ਸਰੋਤਾਂ ਦੇ ਉੱਪਰ ਤੁਹਾਡਾ ਕੋਈ ਅਧਿਕਾਰ, ਇਹ ਤੁਹਾਡੇ ਕੋਲ ਪੰਜਾਬ ਆ ਗਿਆ, ਇਹ ਲੰਗੜਾ ਪੰਜਾਬ ਦੇ ਦਿੱਤਾ ਗਿਆ ਸਾਧ ਸੰਗਤ। ਫਿਰ ਇੱਕ ਇਹਦੇ ਦੇ ਉੱਪਰ ਵੀ ਫਿਰ ਮੋਰਚੇ ਲੱਗੇ ਵੀ ਸਾਨੂੰ ਸਾਡੇ ਕੋਲ ਅਧਿਕਾਰ ਕੀ ਹੈ, ਜਦੋਂ ਫਿਰ ਮੀਟਿੰਗਾਂ ਹੋਈਆਂ ਕਹਿੰਦੇ ਉਹ ਸਮਾਂ ਬੀਤ ਗਿਆ ਅਤੇ ਫਿਰ ਕਹਿ ਕੇ ਸੁਣਾ ਦਿੱਤਾ ਗਿਆ ਕਿ ਬੈਲ ਕਾ ਬੈਲ 50 ਰੁਪਏ ਦੰਦ, ਹੁਣ ਤਾਂ ਤੁਹਾਨੂੰ ਕਹਿੰਦੇ ਭਾਈ ਬੈਲ ਦਾ ਬੈਲ ਵੀ ਦੇਣਾ ਪਊਗਾ ਅਤੇ ਤੁਹਾਨੂੰ ਇਹਦੇ ਨਾਲ ਹੀ ਸਬਰ ਕਰਨਾ ਪਏਗਾ। ਸਾਧ ਸੰਗਤ ਜੀ ਗੱਲ ਇੱਥੇ ਮੁੱਕੀ ਨਹੀਂ, ਇਹ ਅੱਜ ਦੀ ਗੱਲ ਨਹੀਂ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਇਤਿਹਾਸ ਪੜ੍ਹ ਲਓ, ਧੰਨ ਕਲਗੀ ਧਰ ਪਾਤਸ਼ਾਹ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ ਪੜ੍ਹ ਲਓ, ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਪੜ੍ਹ ਲਓ। ਸਾਧ ਸੰਗਤ ਜਦੋਂ ਤੁਸੀਂ ਹੱਕ ਨੂੰ ਇਨਸਾਫ ਦੀ ਸੱਚ ਦੀ ਗੱਲ ਕੀਤੀ ਤੇ ਉਦੋਂ ਹਕੂਮਤ ਕੋਈ ਵੀ ਹੋਵੇ, ਉਹ ਮੁਗਲਾਂ ਦੀ ਹੋਵੇ ਸਾਧ ਸੰਗਤ, ਉਹ ਅੰਗਰੇਜ਼ਾਂ ਦੀ ਹੋਵੇ, ਉਹ ਹਿੰਦੂਆਂ ਦੀ ਹੋਵੇ, ਉਹਨੂੰ ਇਹ ਪਸੰਦ ਨਹੀਂ ਆਇਆ ਵੀ ਸੱਚ ਨਾ ਬੋਲੇ ਕੋਈ, ਰਹੋ ਵਿਚਾਰ। ਇਸੇ ਤਰ੍ਹਾਂ ਹੀ ਸਮਾਂ ਬੀਤਿਆ, ਸਮਾਂ ਬੀਤਦਿਆਂ ਬੀਤਦਿਆਂ ਜਦੋਂ ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਨੂੰ ਮੁੱਖ ਰੱਖਦਿਆਂ ਬਹੁਤ ਵੱਡੇ ਜਲੂਸ ਕੱਢੇ, ਕੇਵਲ 37 ਜਲੂਸ ਇਕੱਲੇ ਪੰਜਾਬ ਵਿੱਚ ਕੱਢੇ, ਹੋਰ ਸਟੇਟਾਂ 'ਚ ਵੀ ਕੱਢੇ, ਦਿੱਲੀ ਵੀ ਬਹੁਤ ਵੱਡਾ ਜਲੂਸ ਲੈ ਕੇ ਗਏ ਅਤੇ ਉਸ ਜਲੂਸ ਵਿੱਚ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਮਹਾਂਪੁਰਖਾਂ ਨੇ ਪ੍ਰਗਟਾਇਆ, ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੈਠਿਆਂ ਤੋਂ ਪ੍ਰਗਟਾਇਆ ਕਿ ਸਿੱਖ ਕਿਸੇ ਦੇ ਰਹਿਮੋ ਕਰਮ 'ਤੇ ਨਹੀਂ, ਸਿੱਖ ਆਪਣੀ ਉਹ ਹੋਣ ਹਸਤੀ ਨੂੰ ਜਾਣਦੇ ਨੇ, ਲੰਮਾ ਇਤਿਹਾਸ ਹੈ ਸਾਧ ਸੰਗਤ। ਉਸ ਤੋਂ ਬਾਅਦ ਮਹਾਂਪੁਰਖ ਚੜ੍ਹਾਈ ਕਰਕੇ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੇ ਟਕਸਾਲ ਦੇ ਮੁਖੀ ਬਣੇ। ਇਹਨਾਂ ਦੇ ਦੁਆਲੇ ਕਈ ਲੋਕ ਤਰਕਾਂ ਕਰਦੇ ਨੇ ਕਿ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਕਾਂਗਰਸ ਦੀ ਸਹਿ ਸੀ, ਉਹ ਭੋਲਿਓ ਵਿਚਾਰੋ 70 ਦੇ ਵਿੱਚ ਅਗਸਤ ਦੇ ਵਿੱਚ ਮਹਾਂਪੁਰਖ ਟਕਸਾਲ ਦੇ ਮੁਖੀ ਬਣਦੇ ਆ ਅਤੇ 8 ਮਹੀਨਿਆਂ ਦੇ ਬਾਅਦ ایسے دھرتی تے 13 سنگھ قتل کر دیتے جاتے نٹ دھاریاں والوں کہ کانگریس نے ملے سی شانتمئی ڈنگ دے نال مہاپرخ اکھنڈ کیرتنی جتھے دے سنگھ ہور سنگھاں نال مل کے کچھ سنگھ رویتی ہتھیار تو بنا کوئی مارو ہتھیار نہیں کوئی اگلو ہتھیار نہیں صرف روس پرگٹاؤن لئی بھی آ کام نہ کرو گرو کی نگری دے وچ گربانی کا نرادر نہ کرو پر 13 سنگھاں نوں گولیاں دیاں اشاراں مار کے قتل کر دیتا گیا یاد رہے کہ سنتاں دے اوپر انہوں نے جنم تو لے کے 6 جون 1984 تک کوئی کیس نہیں سی جی کہتے نا کہ شاید کوئی پگوڑے ہون گے سنت کوئی پگوڑے نہیں سی باہر دے بھی گرمکھ پیار نے ہائی کورٹ دے وچ آر ٹی آئی پا کے انصاف منگا کہ دسو سانو سنت بابا جرنیل سنگھ خالسا دے کوئی کیس سی آر ٹی آئی دا جواب آیا کہ ایک بھی کیس نہیں سی انہاں تے کیس کہڑے سی انہاں تے ایک مرڈر کیس پایا گیا لالا جگت نرائن کا اس انہاں دے ورنٹ کڈن تو بنا ہی چندو کلا وکھے سار سنگھ دی اندھا تند فیرنگ کر کے گڈیاں سارتیاں گربانی دیا پوتھیاں سارتیاں پنڈ ساڑیا گیا لٹیا گیا ایتھے جدو سوامی وشنو دت ایتھے آیا نا جدو مہاپرکھاں کول ملن کہندا جی لوگ تھانوں تنتوادی کہندے آ مہاپرکھ کہندے میری ایکو گل دا جواب دیو جی سڈے واسطے قانون وکھرے نے بہ گنتی واسطے وکھرے نے سانو تھوڑا جہا یہ گل سمجھا دو کہ ایسا تو ہو ہی نہیں سکتا سنت کہتے بھی سن لو کہ میرے ورنٹ کڈے گئے مجھے ورنٹ دیتے نہیں گئے تھی یہ دسو بھی مجھے ورنٹ دے جان لئی دو ایس ایس پی ایک آئی جی ایک ڈی آئی جی اتنے 15 ڈی ایس پی پولیس دیا تارا ون جان کی لوڑ سی کہ نہیں کہتے چلو چلے گئے جی اتنے میں نہیں ملیا انہوں نے کوئی قانونی حق سی کہ وہ گولی چلا کہ نہیں ایسا تو نہیں ہوں کہ نہیں ہوں تو پھر جنہوں نے گولی چلائی بسان ساڑیاں نقصان کیا انہوں کے اوپر کیس کیوں نہیں چلیا سانوں کیوں نہیں انصاف ملیا جی اتنے قانون ایکو ہے تو پھر سارے لیے انصاف کتوں ملے گا بڑا حیران جہا ہو گیا حالانکہ کنیڈا کا جنپل سی پیشے وجہ وکیل سی تو بڑا تیز ترار سی اپنے جو کہنا آیا سی کہ میں تمہاں جا کے سنتوں کو پہلے انہیں گل کہی کہ اسی ہرمندر صاحب بیٹھے ہاں اتنے نہ تسی جھوٹ بولو نہ میں جھوٹ بولو سنت کہتے میں تو بھائی کتنے بھی جھوٹ نہیں بولتا ہرمندر صاحب تو باہر بھی ہوئیے اتنے ہی میں حاضر ہوا جو گرو نے سمجھتا ہے پر تیری تسلی واسطے میں کہنا بھی ٹھیک ہے نہ تو جھوٹ بولی نہ اسی بولیں گے کہتے تھی یقین دوا سکتے ہیں کہ جڑی گھٹناواں ہو رہی ہیں یہ بھی تمہیں جانکاری نہیں وہ کہتے سوامی جی تھی یقین دوا سکتے ہو جڑا کچھ پنجاب دے وچ 13 سنگھ شہید ہوئے ادو بعد لگاتار ہو رہے ہیں یہ بھی اندرا گاندھی نو جانکاری ہے کہ نہیں جواب دے سکتے ہو اخیر نو کہہ کے اٹھیا کہتا ماں پرکھو تہاڈیاں گلاں جائز نے اتنے ایک ہے سات سنگھ جی گل جدو اتوں تک پہنچ گئی مہاپرکھا 25 دن جیل چ رہنا پیا جیل گئے ایک کہہ سکتا کہ قانون انہوں نے اپنے ہاتھ میں لیا حالانکہ بہت ساری جتھے بندیاں اس گل سہمت نہیں سی کہ تسی گرفتار ہو گرفتاری تو بعد کہیں تو اڈا نقصان ہو سکتا ہے پر ادو شرومنی اکالی دل کے پردھان نے سنت بابا ہرچند سنگھ لونگوال نے شرومنی کمیٹی کے پردھان نے آل انڈیا سکھ اسٹوڈنٹ فیڈریشن کے پردھان نے ہور جتھے بندی پردھان نے کوڑیاں چتاونیاں دتیاں کہ سنت جی گرفتار ہون گے کوئی نقصان ہوا تو ذمہ دار سرکار ہوئے گی یہ نتیجے بھگتنے تیار رہے سنتوں نے گرفتاری دیتی سات سنگھ جی گرفتاری شانتمئی دیتی اتھے ہی گرفتاری تو بعد 18 سنگھ قتل کر دیتے گئے پوچھ گچھ ہوئی پوچھ گچھ تو بعد کیس چلیا تین پیشیاں پہ خیر باعزت بری کر دیتا گیا کہ سنتوں کی اس مرڈر کے سانو ضرورت نہیں باقاعدہ اس آرڈر لکھیا گیا کہ اگام واسطے بھی اس کیس نال سبندت سنتوں کدے بھی پوچھ تاچھ نہیں کی جا سکتی تو ادو بعد سنتوں نے پوچھا کہ جی میں دوشی سی ਫਿਰ ਮੈਨੂੰ ਫਾਂਸੀ ਦਿੰਦੇ ਜਿੱਦੇ ਮੈਂ ਦੋਸ਼ੀ ਵੀ ਨਹੀਂ ਸੀ ਫਿਰ ਬੱਸਾਂ ਕਦ ਲਈ ਸਾੜਤੀਆਂ ਮੈਨੂੰ ਕਦ ਲਈ ਫੜਿਆ ਤੁਸੀਂ ਟਕਸਾਲ ਜਥੇਬੰਦੀ ਨੂੰ ਕਿਉਂ ਬਦਨਾਮ ਕਰਦੇ ਹੋ ਕੋਈ ਜਵਾਬ ਨਹੀਂ ਉਹਦੇ ਬਾਅਦ ਪ੍ਰਚਾਰ ਕਰਦਿਆਂ ਕਰਦਿਆਂ ਮਹਾਂਪੁਰਖ ਬੰਬੇ ਪਹੁੰਚੇ ਉੱਥੇ ਘੇਰਾ ਪਾ ਲਿਆ ਹਾਲਾਂਕਿ ਉੱਥੋਂ ਦੇ ਮੁੱਖ ਮੰਤਰੀ ਸਹਿਮਤ ਨਹੀਂ ਸੀ ਕਿ ਸਾਡੀ ਸਟੇਟ ਦੇ ਵਿੱਚ ਇਹਨਾਂ 'ਤੇ ਕੋਈ ਕੇਸ ਨਹੀਂ ਕੋਈ ਗੜਬੜ ਨਹੀਂ ਕੋਈ ਹਾਲਾਤ ਨਹੀਂ ਵਿਗੜੇ ਮੈਂ ਵੀ ਕਿਉਂ ਫੜ ਲਵਾਂ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕਿਹਾ ਕਿ ਸਾਨੂੰ ਜ਼ਰੂਰਤ ਹੈ ਇਹਦੀ ਕਹਿੰਦੇ ਤੁਹਾਨੂੰ ਜ਼ਰੂਰਤ ਹੈ ਆਓ ਆ ਕੇ ਫੜ ਲਓ ਸਾਹ ਸਕਦੇ ਉੱਥੇ ਪੁਲਿਸ ਭੇਜੀ ਗਈ ਉੱਥੋਂ ਦੀ ਪੁਲਿਸ ਦੀ ਮਦਦ ਲਈ ਰਸਤੇ ਰੋਕੇ ਗਏ ਮਹਾਂਪੁਰਖਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੀ ਨੀਅਤ ਖਰਾਬ ਹੈ ਮਹਾਂਪੁਰਖ ਉੱਥੋਂ ਚੱਲ ਕੇ ਮਿਹਤੇ ਪਹੁੰਚ ਗਏ ਇਸ ਗੱਲ 'ਤੇ ਵੀ ਹੈਰਾਨੀ ਕਿ ਕਿਵੇਂ ਪਹੁੰਚ ਗਏ ਕਿਉਂ ਪਹੁੰਚ ਗਏ ਕਾਹਦੇ 'ਤੇ ਪਹੁੰਚ ਗਏ ਰਹੋ ਵਿਚਾਰ ਸਾਹ ਸਿੰਘ ਜੀ ਕੁਝ ਹੀ ਦਿਨਾਂ ਬਾਅਦ ਜਥੇ ਦੇ ਸਿੰਘ ਫੜ ਲਏ ਭਾਈ ਜਗੀਰ ਸਿੰਘ ਮਹੰਤ ਭਾਈ ਨਰਿੰਦਰ ਸਿੰਘ ਕਈ ਸਿੰਘ ਫੜ ਲਏ ਜਿਹੜੇ ਬਾਬਾ ਉੱਤਮ ਸਿੰਘ ਜੀ ਨੂੰ ਖਡੂਰ ਸਾਹਿਬ ਛੱਡਣ ਗਏ ਸੀ ਉਹਨਾਂ ਦੀ ਪੈਰਵਾਈ ਕਰਨ ਲਈ ਬਾਬਾ ਥਾਰਾ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਗਏ ਉਹਨਾਂ ਨੂੰ ਵੀ ਫੜ ਲਿਆ ਹੁਣ ਇੱਥੋਂ ਅਨੁਮਾਨ ਤਾਂ ਲਾਇਆ ਜਾ ਹੀ ਸਕਦਾ ਮੈਂ ਵੀ ਗੌਰਮੈਂਟ ਕੀ ਚਾਹੁੰਦੀ ਆ ਕੋਈ ਕੇਸ ਨਹੀਂ ਪਰ ਗ੍ਰਿਫਤਾਰ ਕਰ ਲਿਆ ਕਿ ਸੰਤਾਂ ਨੂੰ ਕੋਈ ਭੁੱਲ ਸੀ ਕਿ ਇਹ ਕਿੱਧਰ ਨੂੰ ਇਸ਼ਾਰੇ ਹੋ ਰਹੇ ਨੇ ਮਹਾਂਪੁਰਖਾਂ ਨੇ ਉਸੇ ਦਿਨ 19 ਜੁਲਾਈ 1982 ਨੂੰ ਉਸੇ ਦਿਨ ਜੋ ਪਤਾ ਲੱਗਾ ਭਾਈ ਅਮਰੀਕ ਸਿੰਘ ਗ੍ਰਿਫਤਾਰ ਕਰ ਲਏ ਸਾਧ ਸੰਗਤ ਜੀ 5 ਘੰਟਿਆਂ ਦੇ ਵਿੱਚ ਨਿਰਣਾ ਲੈ ਕੇ ਸੰਗਤ ਦੀ ਸਲਾਹ ਲੈ ਕੇ ਅਰਦਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਆਰੰਭ ਕਰ ਦਿੱਤਾ ਕਿ ਅੱਜ ਤੋਂ 51 ਸਿੰਘਾਂ ਨੂੰ ਸ਼ਾਂਤਮਈ ਗ੍ਰਿਫਤਾਰੀ ਦੇਣ ਲਈ ਭੇਜਿਆ ਜਾਵੇਗਾ ਤਾਂ ਕਿ ਜਿਹੜੇ ਸਿੰਘ ਬਿਨਾਂ ਕਿਸੇ ਕੇਸ ਤੋਂ ਬਿਨਾਂ ਕਿਸੇ ਕਸੂਰ ਤੋਂ ਫੜੇ ਆ ਸਭ ਨੂੰ ਛੁਡਾਇਆ ਜਾਵੇਗਾ ਮੋਰਚਾ ਚੱਲਿਆ ਨਿਰੰਤਰ ਮੋਰਚਾ ਚੱਲਦਾ ਗਿਆ ਮੋਰਚਾ ਲੈ ਕੇ ਜਾਣ ਵਾਲਿਆਂ ਦੀਆਂ ਲਿਸਟਾਂ ਬਣਨ ਲੱਗੀਆਂ ਇੰਨੀ ਲੰਮੀ ਲਿਸਟ ਬਣ ਗਈ ਮਹਾਂਪੁਰਖਾਂ ਨੂੰ ਕਹਿਣਾ ਪਿਆ ਕਿ ਭਾਈ ਹਲੇ ਰੁਕ ਜਾਓ ਲਿਸਟ ਬੜੀ ਲੰਮੀ ਹੋ ਗਈ ਆ ਤੁਹਾਨੂੰ ਦੱਸਾਂਗੇ ਜਦੋਂ ਹੋਰ ਜੱਥਾ ਲੈ ਕੇ ਜਾਣਾ ਹੋਇਆ ਤੁਹਾਨੂੰ ਦੱਸ ਦੇਵੇ ਤੁਹਾਡੇ ਨਾਂ ਲਿਖ ਲੈਂਦੇ ਹਾਂ ਪਰ ਤੁਹਾਨੂੰ ਤਰੀਕ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਲੰਮੀਆਂ ਤਰੀਕਾਂ ਹੋ ਗਈਆਂ ਕਈਆਂ ਜੱਥਿਆਂ ਦੇ ਨਾਂ ਆ ਗਏ ਜਦੋਂ ਇਹ ਗੱਲਾਂ ਸੰਗਤਾਂ ਨੂੰ ਪਤਾ ਲੱਗਾ ਸੰਗਤਾਂ ਨੇ ਅਕਾਲੀ ਦਲ ਦੇ ਆਗੂਆਂ ਨੂੰ ਦੱਸਿਆ ਕਿ ਆਪਾਂ ਪਟਿਆਲੇ ਕਪੂਰੀ ਦਾ ਮੋਰਚਾ ਲਾ ਕੇ ਬੈਠੇ ਹਾਂ ਮਹਾਂਪੁਰਖਾਂ ਕੋਲ ਸੰਗਤਾਂ ਦੀਆਂ ਇੰਨੀ ਭਰਮਾਰ ਆ ਰਹੀ ਹੈ ਕਿ ਆਪਾਂ ਨੂੰ ਮੋਰਚਾ ਸਾਂਝਾ ਕਰ ਲੈਣਾ ਚਾਹੀਦਾ ਸਾਧ ਸੰਗਤ ਜੀ ਉਹਨਾਂ ਨੇ ਫਿਰ ਮੋਰਚਾ ਸਾਂਝਾ ਕਰਨ ਵਾਸਤੇ ਸੰਤਾਂ ਨੂੰ ਪੁੱਛਿਆ ਸੰਤਾਂ ਨੇ ਕਿਹਾ ਕਿ ਤੁਸੀਂ ਆਪਣੀ ਤਜਵੀਜ਼ ਦੱਸੋ ਵੀ ਤੁਸੀਂ ਕਿੰਨਾ ਮੰਗਾਂ 'ਤੇ ਤੁਹਾਡੀ ਡਿਮਾਂਡ ਕੀ ਹੈ ਕਿਹਦੇ 'ਤੇ ਆਪਾਂ ਮੋਰਚਾ ਸਾਂਝਾ ਕਰਨਾ ਹੈ ਅਤੇ ਉਦੋਂ ਅਨੰਦਪੁਰ ਦਾ ਮਤਾ ਰੱਖਿਆ ਗਿਆ ਕਿ ਆਹ ਸਾਡੀਆਂ ਮੰਗਾਂ ਹੈ ਸੰਤਾਂ ਨੇ ਕਿਹਾ ਠੀਕ ਹੈ ਭਾਈ ਪਰ ਆਪਾਂ ਇਸ ਮਤੇ ਨੂੰ ਤਾਂ ਵੀ ਅਰਦਾਸ ਕਰਿਓ ਮੁਕੰਮਲ ਇਹਦੀ ਪ੍ਰਾਪਤੀ ਤੱਕ ਆਪਾਂ ਮੋਰਚੇ 'ਚ ਡਟੇ ਰਹਿਣਾ ਹੈ ਸਾਧ ਸੰਗਤ ਜੀ ਸਾਰਿਆਂ ਨੂੰ ਜਕਾਰੇ ਛੱਡੇ ਬੜੀ ਸੋਹਣੀ ਚਾਲ ਦੇ ਵਿੱਚ ਜਿਹੜਾ ਧਰਮ ਵਿਰੁੱਧ ਮੋਰਚਾ ਚੱਲਿਆ ਸੰਗਤਾਂ ਦਾ ਧਿਆਨ ਖਿੱਚਿਆ ਗਿਆ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗ੍ਰਿਫਤਾਰੀ ਦਿੱਤੀ 4000 ਤੋਂ ਉੱਪਰ ਸੀ ਜੱਥੇ ਦੀ ਗਿਣਤੀ ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਜੇਲ੍ਹਾਂ ਭਰਕਦੀਆਂ ਸਕੂਲ ਭਰਕਦੇ ਇੱਥੋਂ ਤੱਕ ਸੰਤ ਮਹਾਂਪੁਰਖ ਵੱਡੇ ਵੱਡੇ ਕਰਨੀ ਵਾਲੇ ਮਹਾਂਪੁਰਖ ਬੰਦਗੀ ਵਾਲੇ ਮਹਾਂਪੁਰਖ ਇਸ ਮੋਰਚੇ 'ਚ ਕੁੱਦ ਪਏ ਸੰਪਰਦਾਵਾਂ ਕੁੱਦ ਪਈਆਂ ਆਮ ਲੋਕ ਕੁੱਦ ਪਏ ਦੇਸ਼ਾਂ ਵਿਦੇਸ਼ਾਂ 'ਤੇ ਸੰਗਤਾਂ ਆਉਣ ਲੱਗ ਪਈਆਂ ਬੜੀ ਚੜ੍ਹਤ ਹੋਈ ਕਿ ਹੁਣ ਸਿੱਖ ਕੌਮ ਦਾ ਕੁਝ ਬਣੇਗਾ ਅਤੇ ਫਿਰ ਸਾਧ ਸੰਗਤ ਵਿੱਚੋਂ ਕੁਝ ਗੱਲਾਂ ਚੱਲਣ ਲੱਗ ਪਈਆਂ ਕਿ ਆਪਾਂ ਨੂੰ ਕੁਝ ਮੰਗਾਂ ਜੇ ਮੰਨਦੇ ਨੇ ਅਤੇ ਕੁਝ ਲੈ ਦੇ ਕਰ ਲੈਣੀ ਚਾਹੀਦੀ ਆ ਸੰਤਾਂ ਮਹਾਂਪੁਰਖਾਂ ਨੇ ਸਟੇਜ ਤੋਂ ਕਿਹਾ ਇਸੇ ਸਟੇਜ ਤੋਂ ਕਿ ਨਹੀਂ ਭਾਈ ਆਪਾਂ ਅਰਦਾਸ ਕੀਤੀ ਤੁਸੀਂ ਧੀਰਜ ਰੱਖੋ ਬੜੀ ਚੜ੍ਹਦੀ ਕਲਾ ਹੋਵੇਗੀ ਕੋਈ ਫਿਕਰ ਨਾ ਕਰੋ ਇੱਥੇ ਆ ਕੇ ਗੌਰਮੈਂਟ ਮੰਗਾਂ ਮੰਨੇਗੀ ਆਪਾਂ ਏਕਤਾ ਰੱਖੋ ਇਤਫਾਕ ਰੱਖੋ ਧੀਰਜ ਰੱਖੋ ਸੰਗਤਾਂ ਦੇ ਨਾਲ ਜੋ ਆਪਾਂ ਵਾਅਦੇ ਕੀਤੇ ਉਹਦੇ 'ਤੇ ਪੂਰੇ ਉਤਰੋ ਖਰੇ ਉਤਰੋ ਕੋਈ ਪ੍ਰਵਾਹ ਨਾ ਕਰੋ ਮੋਰਚਾ ਚੱਲਦਾ ਗਿਆ ਪਰ ਸਾਧ ਸੰਗਤ ਨਾਲ ਨਾਲ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਕਿ ਕਿਵੇਂ ਇਹਦਾ ਹੱਲ ਹੋ ਸਕਦਾ ਉੱਧਰ ਮਹਾਂਪੁਰਖਾਂ ਕੋਲ ਵੀ ਇਹ ਚੀਜ਼ ਆਉਂਦੇ ਰਹੇ ਕਿ ਕਿਵੇਂ ਹੱਲ ਹੋ ਸਕਦਾ ਕਿਤੇ ਸੁਭਰਾਵਨੀ ਸਵਾਮੀ ਆਉਂਦਾ ਹੈ ਕਿਤੇ ਸਾਧ ਸੰਗਤ ਰਾਮ ਜੇਠਮਲਾਨੀ ਸੁਪਰੀਮ ਕੋਰਟ ਦਾ ਉਹਦਾ ਵਕੀਲ ਹੈ ਕਿਤੇ ਉਹ ਆਉਂਦਾ ਕਦੇ ਕੋਈ ਆਉਂਦਾ ਕਦੇ ਕੋਈ ਆਉਂਦਾ ਮਹਾਂਪੁਰਖ ਇੱਕੋ ਗੱਲ ਕਹਿੰਦੇ कि भाई फैसला लेना श्रोमणी अकाली दल ने, पर फैसला होना तो है जे तुसी मुकम्मल तौर पर आनंदपुर साहब का मता मान लो, सिख कौम नूं कौम वजो तस्लीम कर लो, दूसरे दर्जे के शहरी बन के असी रहना नहीं, असी देश की आजादी के 93% शहादत दित्तियां हिस्सा पाया है, जे तो वो हिसाब न हिस्सा करना हिंदुस्तान का 93% हिस्सा सानू दे दो बाकी तुसी रख लो, ते जे गिनती के हिसाब न करना तां वी असी, ते जे वादे के हिसाब न करना सानू कहा गया सी कि उत्तरी भारत दे विच तुहानू राज भाग दिता जाएगा, किहड़ा राज भाग है, साडे ते मारू हमले हो रहे ने, साडे धर्म ते हमले हो रहे ने, इस करके जदों तक आनंदपुर का मता नहीं मंनिया जाता उदों तक असी किसी तरह का सौदा समझौता नहीं कर सकते, पर हर एक आए बंदे नाल आए आगू नाल संतां ने खुल दिली नाल गल की और अपनी गल नूं दलील सहित स्टेज ते ही रख दिंदे सन, सतसंगत मोर्चा चलता गया। अज उदास ने एक फौज के जनरल की एक इंटरव्यू पढ़ी है, सतसंग बाकी तो घटाया वधाया जा सकता पर वीडियो इंटरव्यू जो देखिए ना उहदे विच बदली तां नहीं हो सकता, इस के सिन्हा जनरल सी आद जिन्हें जवाब देता सी यह ऑपरेशन करते कि ऑपरेशन ब्लू स्टार की जिम्मेवारी मैं संभालगा, उन्हें जवाब देता सी मैं नहीं सांभदा, उन्हें एक फौजी अफसर के नाल कानफ्रेंस करते हुए इन गलों जाहिर किया, जो मर्जी जटते देख सकता है, उन्हें जाहिर किया कि 18 महीने पहला इंदिरा गांधी के जेल में घूम रहा है कि अकाल तख्त पर हमला करना, 8 महीने पहला सतसंग जी देहरादून के नेड़े तराका विखे कई तरह के मॉडल बना के हैसल करवाई गई कि इतने हमला करना है, वो सुना कहता जनरल सुना कहता कि साडिया इन गलों का भुंडरों वाले संतों को पता लग गया, तो उन्होंने इंटरव्यू लैन वाला पुछता भी तू दस, फिर जो भुंडरों वाले ने अगे जो कुछ अपनी तैयारी की उसके लिए वो कसूरवार है, कहता नहीं मैं कसूरवार नहीं मानता, जे किसी घर के उपर कोई हमला करना आए तो कहते नैतिकता तौर पर भी कानूनी तौर पर भी उन्हें अधिकार है कि वह अपने घर की रक्षा करने का प्रबंध करे, कहते उदू बाद महापुरखों ने इतने मोर्चाबंदी भी की, हथियार भी कट्ठे किए, वो जाना हूंढन वाले सूरवीर बहादुर भी कट्ठे किए, इतने फौजी जरनैल भी आए, पर उदू बाद की होया एक जनतक राय बनाने वास्ते कि यह ना कोई कहे कि संत भिंडरां वाले खैर अपनी मनमर्जी करते हैं, इतने सिख बुद्धिजीवियों की कन्वेंशन हुई जिदे श्रोमणी अकाली दल श्रोमणी कमेटी पंथक जथेबंदियां दमदमी टकसाल सारे महापुरखों ने हिस्सा लिया, खुद भी इन्हें विचार हुई कि हम करना की चाहिए, संतों ने उत्थे भी परिपक्वता के नाल अपने वचन रखे, उस बाद सबका सिख फौजियों की मीटिंग हुई, उस मीटिंग के भी निर्णय लए गए कि मोर्चे बार बार नहीं लगते, सिख कौम का सतसंग जी फिर बनया, सिख कौम का विश्वास बनया, इस विश्वास में सट नहीं लगनी चाहिए, सारे सहमत सी इस गल से भी यह गल इस तरह ही चलनी चाहिए है, पर सतसंगत कूटनीतियां कौन समझता सी, वो केवल तो केवल संत बाबा जरनैल सिंह खालसा जी समझते सन जिन्होंने तैयारी भी की, केवल तैयारी नहीं की, इन्हां स्टेजां तो तय करके दस दिता खालसा जी केंद्र सरकार की नीयत माड़ी है, उन्हें श्री अकाल तख्त साहब से श्री हरिमंदर साहब से हमला करना है, तो उस समय दे विच आपो अपनी जिम्मेवारी समझो, भावें कोई फौजी भरा ने भावें कितने भी कोई नौकरी करता है कितने भी कोई बिजनेस करता है, इस गल नूं जेल में रखियो कि यह एक दिन होना है, बहुत लोगों ने कहा कि भिंडरांवाला जज्बाती बोलना यह किवें हो सकता, यह नहीं हो सकता, पर संत बार बार दोहराते रहे यह कुछ होना है, यह कुछ तैयारियां हो रही हैं, पर सतसंग जदों जून का हले मई के महीने बड़िया मीटिंगां हुई, क्योंकि इंदिरा गांधी बहुत वड्डी शलिया सी, क्योंकि जे इन्हां दी जेहलियत पढ़िए इन्हां दा खानदानी खून वेखो, जिन्हां ने सानूं कहा सी कि तुसीं जरैम पेशा कौम हो कौन सी, इन्हां दा ही पिता इहदा ही दादा जिन्हें कहा सी उहदे अपने उस माड़े खून की जेहलियत जदों वाला खाधा ना, तो फिर उन्हें एक मन में धार लई कि एक ऐसा आगू सिख कौम नूं मिल गया जिन्हों खरीदया नहीं जा सकता, जिन्हों भरमाया नहीं जा सकता, جی عہدے کا لالچ نہیں دتا جا سکتا تے ہوں سکھ قوم نے جڑے وعدے کیتے ہیں وہ دنیا کے سامنے رکھ رہا کہ سارے آ وعدے کیتے ہیں سارا قصور دسو کی ہے ہر ایک پاسے گل کرنی پے گی دنیا دیا ڈیموکریٹک سرکاروں میں جواب کی دے کہ سکھ کی چاہتے ہیں وہ تو ایک کتاب ہے آنندپور کا متا بھی آ چاہے ہیں تو ہند سرکار منن کی کٹھنائی آ رہی ہے یہ جواب کون دے یہ ساریا گلوں کچلنے واسطے پر افسوس ایک گل کا من میں ہے کہ جتے ہندوستان کی سرکار ٹوٹل سکھ وروھی اپوزیشن پارٹیاں ایک گل تو متفق سن کہ سنت جرنیل سنگھ خالسا کوئی سدھارن ویکتی نہیں اسی انہاں نال گل طور پہ میٹنگاں بھی کر لیا وڈے وڈے سیانے سیانے بندے بھیج کے ویکھ لیا یہ گل نوں نرنتر کر دیں نے پر انہاں دا جواب دینا اوکھا ہے انہوں ختم کر دینا چاہیے وہ تو سمجھ گئے پر ساڈی سکھ لیڈرشپ اس نوں سمجھ نہ سکے تے سنت بابا جرنیل سنگھ خالسا جڑے کہہ رہے ہیں کہ میں کوئی عہدہ نہیں لینا میں کوئی پردھان منتری نہیں بننا میں کوئی چون ہی نہیں لڑنی میں تو دھرم کی خاطر جو آپ ارداس کی ہے وہ آپ مشاور کر رہے ہیں وہ آپ اج تم ڈٹ کے کھڑو تو سکھ قوم کے گلوں گلامی لاؤنی ہے اسٹیج تو کہیں سی پر اسی موقع کی مجاقت نہ تو سمجھا نہ سنتا مہاپرکھوں کی شخصیت تو انہوں کے مشن نے سمجھیا اتنے تبلا کھا گئے ساتھ سنگ جی پھر ہویا کہ پھر جی کل تو پرسوں آپ نے سنیا کل وہ وچار کریں گے ساتھ سنگ تو ہونا کی سی پھر سانو کچلنے واسطے مئی دے وچ 1984 مئی دے وچ ایک تریق تو لے کے 14 نو بھی میٹنگ ہوئی اکالی آگو دے نال 3 نو بھی ہوئی جیڑی 14 نو ہوئی نا وہ بڑے بھلیکھے پائے گئے پھر ایک 26 مئی نو میٹنگ ہوئی یہ دکھاؤ واسطے کہ اسی تے گل بات دے نال مسئلہ حل کرنا چاہنے ہیں پر جڑے میٹنگ دے وچ آگو جاندے سی نا وہ سینئر آگو جاندے سی ان آگوں کے سردار پرکاش سنگھ بادل بھی ہوں سردار برنالا بھی ہوں سار سنگھ جی بلوانت سنگھ بھی ہوں بدل بدل کے بھی ہوں جب آ کے سنت ہرچند سنگھ جی دس دے کہ مہاپرکھوں پلے کچھ نہیں جی پاؤ گلان باتوں سانوں موڑ دے تو پھر یہ سوچن لگے بھی اس کر کے تو سنت بابا جرنیل سنگھ خالسا کا پکھ ہی ٹھیک ہے آپ بڑی دیر ہو گئی یہ گل سوچنے واسطے پر ڈٹ کے کھڑو جانا چاہیے انہوں نے کھڑ جانا چاہیے کیونکہ جی پلے ہی کچھ نہیں پاؤ کیول گلوں سارتے ہیں کیونکہ دوجے پاسے تو ویوت بندی بنی ہوئی سی اتنے تک گھیرا پیا ہوا سی آر پی دے اندر کیتا ہوا سارا پنجاب کہ جدو جون کے پہلے ہی ہفتے بلکہ مئی کے اخیر ہندوستان کی فوج نے پنجاب سانبھ لیا اتنے چار سویرے گھیرا پی چکا سی گھیرا ہی نہیں پیا پہلی جون میں اتنے 11 سندھ شہید کر دیتے گئے شہید پھر بھی کوئی بھلیکھا سی پھر تو کوئی بھلیکھا نہیں سی تو پھر سار سنگ جی مہاپرکھوں نے سنت بابا جرنیل سنگھ خالسا جی نے انہوں مرد مجاہد بہادروں کٹھیا کر کے جنرل شمیر سنگھ بھائی امریک سنگھ بابا تھارا سنگھ اتنے بھائی رشپال سنگھ ہور بےئنت سورمے بھائی دلویر سنگھ سوارن سنگھ کنے کی گنتی ہوئی بےئنت سنگھوں کٹھے کر کے میرے گل تو حیران ہے کوئی یہو جا سنت ہو جی کا ڈرائیور بھی جا دربئی بھی جا پی اے بھی جا سلاحکار بھی جا برا بھی جی بھتیجے بھی جی رشتے دار بھی سارے شہید ہو گئے کوئی ہو کہ سار سنگت من میں چاہ ہی ہے دے شیوا بر موہ ہے شبھ کرمن تے تمو نے درو یہ چاہ ہے من میں اس واسطے سار سنگت یہ چاہ نو لے کے جد لیا گیا کل وچارا کریں گے سدگرو پاتشاہ جی نے جو کرپا کی ہے کہ بھائی یہ جا انصاف دینا ہوں حاقم نے وہ انصاف اپنی مرضی کا جو دن لگتے ہیں پھر حالات بگڑتے ہیں جی انصاف مند ساری سرکار ہوے اتنے 40 سال رہا سکھان کا راج رہا مہاراجا رنجیت سنگھ کا انصاف ہوں رہا کہ نہیں ہوں رہا غلطی کرن اپنے غلطی کرن بدانے انہوں برابر دے تراجو تولیا جا سا پر اتنے تو سات سنگت انصاف کی گل ہی نہیں ہو رہی انصاف موٹی گیا سارے لیے تو اس واسطے تلوکارا ہوا کد لیے ہوا یہ نا کیوں رکھے آپریشن بلیو سٹار بڑے لوگوں نے سوچا آپریشن بلیو سٹار ਆਪਰੇਸ਼ਨ ਕੀ ਹੁੰਦਾ ਹੈ? ਜਦੋਂ ਦਿਲ ਕੱਢਣਾ ਹੋਵੇ, ਕਿਡਨੀ ਬਦਲਣੀ ਹੋਵੇ, ਸਾਰੇ ਸਰੀਰ ਦਾ ਆਪਰੇਸ਼ਨ ਹੁੰਦਾ ਨਾ, ਸਾਡੀ ਕੌਮ ਦਾ ਆਪਰੇਸ਼ਨ ਕਰਨਾ ਸੀ, ਇਹਦੇ ਵਿੱਚੋਂ ਬਦਲਣਾ ਕੀ ਸੀ? ਸਾਡੇ ਕੋਲ ਬਲੂ ਕੀ ਸੀ, ਨੀਲਾ ਕੀ ਸੀ? ਨੀਲਾ ਸਾਡਾ ਦਸਤਾਰਾ ਸੀ, ਦਸਤਾਰਾ ਸਾਧ ਸੰਗਤ ਦਸਤਾਰੇ ਹੋਰ ਵੀ ਹੈਗੇ ਨੇ, ਪਰ ਨੀਲਾ ਦਸਤਾਰਾ ਰਣਕਦਾ ਸੀ ਮਨ ਵਿੱਚ ਕਿ ਆਹ ਜਿਹੜਾ ਚਮਕਦਾ ਹੋਇਆ ਨੀਲਾ ਦਸਤਾਰਾ ਨਾ, ਇਹਨੂੰ ਕਾਬੂ ਕਰਨਾ ਔਖਾ ਹੈ, ਇਸ ਕਰਕੇ ਬਲੂ ਸਟਾਰ ਸਟਾਰ ਵਾਂਗ ਚਮਕਦਾ ਹੋਇਆ ਨੀਲਾ ਦਸਤਾਰਾ ਇਸ ਕੌਮ ਵਿੱਚੋਂ ਕੱਢਣਾ ਸੀ, ਇਸ ਕਰਕੇ ਇਹਦਾ ਨਾਂ ਬਲੂ ਸਟਾਰ ਰੱਖਿਆ ਗਿਆ। ਸਾਧ ਸੰਗਤ ਜੀ, ਇਹ ਕੋਈ ਕਲਗੀਧਰ ਪਾਤਸ਼ਾਹ ਦੀਆਂ ਬਖਸ਼ਿਆਂ ਨੇ? ਇਹ ਦਸਤਾਰੇ ਕਿਹਨੇ ਬਖਸ਼ੇ ਹੈ? ਕਲਗੀਧਰ ਮਹਾਰਾਜ ਨੇ ਬਖਸ਼ੇ ਹੈ, ਉਹਨੇ ਇਹ ਕੌਮਾਂ ਪੈਦਾ ਕੀਤੀਆਂ। ਸਤਿਗੁਰੂ ਪਾਤਸ਼ਾਹ ਜੀ ਨੇ ਇਸ਼ਾਰੇ ਕੀਤੇ ਹੋਏ ਆ, ਇਨ ਪੁੱਤਰ ਤੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਪਿਆ ਪਿਆ ਜੀਵਤ ਲੱਖ ਹਜ਼ਾਰ, ਆ ਲੱਖਾਂ ਹਜ਼ਾਰਾਂ ਮੇਰੇ ਪੁੱਤਰ ਸੱਚ ਦੀ ਖਾਤਰ, ਧਰਮ ਦੀ ਖਾਤਰ ਪਹਾੜਾਂ ਵਰਗੀਆਂ ਵੱਡੀਆਂ ਮੁਸੀਬਤਾਂ ਦਾ ਟੱਕਰਾਂ ਲੈ ਲੈਣਗੇ, ਪਰ ਝੁਕਣਗੇ ਨਹੀਂ। ਸਾਧ ਸੰਗਤ ਜੀ, ਇਹ ਇਨਸਾਫ ਕਲਗੀਧਰ ਪਾਤਸ਼ਾਹ ਜੀ ਨੇ ਸਾਡੀ ਝੋਲੀ ਚ ਪਾਇਆ ਹੋਇਆ, ਇਸ ਵਾਸਤੇ ਕੌਣ ਦਬਾ ਸਕਦਾ ਇਸ ਕੌਮ ਨੂੰ? ਸੁਣੋ ਵਿਚਾਰ ਸਾਧ ਸੰਗਤ ਜੀ, ਇਹ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਮਹਾਂਪੁਰਖ ਗੱਲ ਕਹਿੰਦੇ ਹੁੰਦੇ ਸੀ, ਸਿੰਘੋ ਸਾਨੂੰ ਬਗਾਨਿਆਂ ਤੋਂ ਖਤਰਾ ਨਹੀਂ, ਸਾਨੂੰ ਖਤਰਾ ਆਪਣੇ ਆਪ ਤੋਂ ਹੈ, ਆਪਣੇ ਨਾ ਕਿਤੇ ਦੁਸ਼ਮਣ ਬਣ ਕੇ ਖੜੋ ਜਾਣ, ਉਹ ਕੁਝ ਹੋਇਆ ਵਿੱਚ ਵਾਪਰਿਆ। ਆਓ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਾਈ ਜਿਹੜਾ ਇਨਸਾਫ ਦੇਵੇਗਾ ਉਸ ਇਨਸਾਫ ਤੇ ਹੀ ਹਾਲਾਤ ਖੜਦੇ ਹਨ। ਭਾਈ ਵੇਦ ਪੜ੍ਹੇ, ਸ਼ਾਸਤਰ ਪੜ੍ਹੇ, ਭਗਤੀ ਕਰੇ, ਉਹ ਪੜ੍ਹਿਆ ਹੋਇਆ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਇਸ ਸਿਰ ਦਰਗਾਹ ਕਾਨੇ ਦੀ ਮੋਹਰ ਲੱਗ ਜਾਵੇ ਉਸ ਭਗਤੀ ਦੀ, ਉਹਦੇ ਕਰਤਾਰ ਦੀ, ਉਹਦੇ ਧਰਮ ਦੀ ਮੋਹਰ ਲੱਗ ਜਾਵੇ, ਕਹਿੰਦੇ ਭਾਈ ਉਹ ਫਿਰ ਪ੍ਰਵਾਨ ਹੋ ਜਾਂਦਾ ਹੈ। ਇਹ ਬੇਨਤੀਆਂ ਪ੍ਰਵਾਨ ਕਰਨੀਆਂ ਭਾਈ, ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬੇਅੰਤ ਗਲਤੀਆਂ ਭੁੱਲਾਂ ਹੋਈਆਂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ। ਬਾਕੀ ਵਿਚਾਰਾਂ ਰਹਿੰਦੀਆਂ, ਕੱਲ ਕੋਸ਼ਿਸ਼ ਕਰਾਂਗੇ ਬਾਕੀ ਦੀਆਂ ਵਿਚਾਰਾਂ ਨੂੰ ਸੰਪੂਰਨ ਕਰਨ ਦੀ, ਅੱਜ ਦੀਆਂ ਹੋਈਆਂ ਵਿਚਾਰਾਂ ਦੀ ਸਾਰੀ ਸੰਗਤ ਖਿਮਾ ਬਖਸ਼ੇ, ਭੁੱਲਾਂ ਦੀ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਹਨ। ਆਓ ਗੁਰੂ ਦੀਆਂ ਅਖੀਰਲੀਆਂ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਦਾਨ ਸੁਬੰਧ ਸੋਈ ਦਿਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।